श्री गुरु ग्रंथ साहिब सचे पातशाह जी दी पावन पवित्र हजूरी अंदर अमृत वेले तो इस पावन पवित्र सतगुरु दे अस्थान ते हजूर दे बख्शे हुए गुरमंत्र नितनेम सतगुरां दी अमृत बाणी दे जाप और हुणे ही आशा की वार दा कीर्तन आप जी ने सरवण कीता है। पिछले दो रात्रि दे दीवाना विच सतगुरु गुरु ग्रंथ साहिब जी ने कृपा कर जिन्नी को मत सुमत बख्शी उस अनुसार हजूर दे अमृत बचना नू आधार बना के गुरमत विचार दी प्रारंभता की थी है। ਰਾਤ ਦੇ ਦੀਵਾਨ ਵਿੱਚ ਵੀ ਅਰਜ਼ ਕੀਤੀ ਸੀ ਕਿ ਪਰਮ ਪਿਤਾ ਪਰਮੇਸ਼ਵਰ ਵਾਹਿਗੁਰੂ ਉਸ ਲਈ ਭਗਤੀ ਕਰਨ ਵਾਲਾ ਆਪਣੇ ਅੰਦਰ ਦੇ ਭਾਵ ਪ੍ਰੇਮ ਬਣਾਉਂਦਾ ਹੈ ਤੇ ਜਿਹੋ ਜਿਹਾ ਉਸ ਦਾ ਭਾਵ ਬਣਦਾ ਉਸ ਢੰਗ ਨਾਲ ਹੀ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਉਹ ਪੁਕਾਰਦਾ ਹੈ। ਕਿਤੇ ਬੱਚਾ ਬਣ ਕੇ ਪਰਮੇਸ਼ਵਰ ਨੂੰ ਮਾਂ ਬਾਪ ਕਹਿ ਕੇ ਪੁਕਾਰਦਾ ਹੈ ਭਗਤ, ਕਿਤੇ ਇੱਕ ਇਸਤਰੀ ਦੇ ਰੂਪ ਵਿੱਚ ਪਰਮੇਸ਼ਵਰ ਨੂੰ ਪਤੀ ਰੂਪ ਵਿੱਚ ਪੁਕਾਰਦਾ ਹੈ, ਕਿਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਭਗਤ ਪਰਮਾਤਮਾ ਨੂੰ ਮਿੱਤਰ ਯਾਰ ਤੇ ਸੱਜਣ ਸ਼ਬਦਾਂ ਨਾਲ ਪੁਕਾਰਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਵਿੱਚ ਕਿਤੇ ਚਾਕਰ ਬਣ ਕੇ ਜਾਂ ਗੁਲਾਮ ਬਣ ਕੇ ਜਗਿਆਸੂ ਉਸ ਪਰਮ ਪਿਤਾ ਪਰਮੇਸ਼ਵਰ ਦੇ ਸਾਹਮਣੇ ਫਰਿਆਦ ਕਰਦਾ ਹੈ। ਇਹ ਰਾਤ ਆਪਾਂ ਕੀਤੀ ਸੀ ਵਿਚਾਰ, ਆਓ ਇਸ ਲੜੀ ਨੂੰ ਇਸ ਸੁਬਾ ਦੇ ਦੀਵਾਨ ਵਿੱਚ ਆਪਾਂ ਅਗਾਂਹ ਵਿਚਾਰ ਸਕੀਏ। ਆਪ ਜਿਤਨੇ ਗੁਰੂ ਚਰਨਾਂ ਵਿੱਚ ਹਾਜ਼ਰ ਹੋ, ਆਪ ਜੀ ਬਖਸ਼ੋ ਆਸੀਸ, ਪਿਆਰ ਅਦਬ ਦੇ ਨਾਲ ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਔਰ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਵਿਚਾਰ ਅਧੀਨ ਤੁਕ ਹੈ ਉਸ ਦਾ ਪਾਠ ਇਸ ਪ੍ਰਕਾਰ ਹੈ, ਧੰਨ ਧੰਨ ਭਾਗ ਤਿੰਨਾਂ ਭਗਤ ਜਨਾ ਜੋ ਹਰ ਨਾਮਾ ਹਰ ਮੁਖ ਕਹਿਤਿਆ। ਰਾਤ ਅਰਜ਼ ਕੀਤੀ ਸੀ ਪਰਮਾਤਮਾ ਦੇ ਦਰ ਦੇ ਉੱਪਰ ਕੇਵਲ ਇਨਸਾਨ ਦੇ ਅੰਦਰ ਦੀ ਭਾਵਨਾ ਪ੍ਰੇਮਾ ਭਗਤੀ ਹੀ ਚੱਲਦੀ ਹੈ। ਜੇਕਰ ਕੋਈ ਸੋਚੇ ਕਿ ਪਰਮਾਤਮਾ ਜਿਵੇਂ ਅਸੀਂ ਦੁਨਿਆਵੀ ਚੀਜ਼ਾਂ ਖਰੀਦਨੇ ਹਾਂ, ਇੱਕ ਵਾਰੀ ਕਿਸੇ ਨੇ ਖਰੀਦ ਲਈ ਤੇ ਉਸ ਤੋਂ ਬਾਅਦ ਉਹਦੀ ਸੰਤਾਨ ਦਾ ਹੱਕ ਹੋਵੇਗਾ, ਪਰਮਾਤਮਾ ਦੇ ਘਰ ਵਿੱਚ ਐਸੀ ਖੇਡ ਕਦਾਚਿਤ ਨਹੀਂ। ਉਦਾਹਰਣ ਦੇ ਤੌਰ ਤੇ ਇੱਕ ਇਨਸਾਨ ਜ਼ਿਮੀਂਦਾਰਾ ਕਿਰਸਾਨੀ ਕਰਨ ਵਾਲਾ ਜ਼ਮੀਨ ਖਰੀਦਦਾ, ਆਪਣੇ ਜਿਉਂਦੇ ਜੀ ਜ਼ਮੀਨ ਉਸ ਦੇ ਨਾਮ ਤੇ ਬੋਲਦੀ, ਪਰ ਉਸ ਦੀ ਮੌਤ ਤੋਂ ਬਾਅਦ ਉਸ ਦੀ ਜ਼ਮੀਨ ਦਾ ਵਾਰਸ ਕੁਦਰਤੀ ਤੌਰ ਤੇ ਉਹਦਾ ਪੁੱਤਰ, ਉਹਦੀ ਸੰਤਾਨ, ਉਹਦੇ ਬੱਚੇ ਬਣ ਜਾਂਦੇ। ਮੰਨ ਲਓ ਕੋਈ ਇਨਸਾਨ ਦੁਕਾਨ ਖਰੀਦਦਾ ਹੈ ਤੇ ਕੁਦਰਤੀ ਤੌਰ ਤੇ ਆਉਣ ਵਾਲੀ ਸੰਤਾਨ, ਪੁੱਤ ਪੋਤੇ ਪੜਪੋਤੇ ਉਹਦੇ ਵਾਰਸ ਹੋਣਗੇ। ਸੱਚ ਇਹ ਵੇ ਕਿ ਪਰਮਾਤਮਾ ਇਸੇ ਤਰ੍ਹਾਂ ਦੀ ਵਸੀਅਤ ਨਹੀਂ, ਕਿਉਂਕਿ ਪਰਮਾਤਮਾ ਜ਼ਮੀਨ ਦੀ ਤਰ੍ਹਾਂ, ਦੁਕਾਨ ਦੀ ਤਰ੍ਹਾਂ ਜਾਂ ਪਸ਼ੂਆਂ ਦੀ ਤਰ੍ਹਾਂ ਜ਼ਰ ਖਰੀਦੀ ਹੋਈ ਕੋਈ ਵਸਤੂ ਨਹੀਂ। ਸੱਚ ਇਹ ਵੇ ਕਿ ਜੇ ਇੱਕ ਦਾਦਾ ਪਰਮਾਤਮਾ ਦੀ ਭਗਤੀ ਕਰਦਾ, ਮਤ ਸਮਝੇ ਕਿ ਪੋਤਾ ਮੇਰੇ ਕੋਲ ਆਪਣੇ ਆਪ ਭਗਤੀ ਆ ਜਾਣੀ ਏ। ਪਰਮਾਤਮਾ ਕਿਸੇ ਦੇ ਬਾਪ ਦਾ ਨਹੀਂ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਪਰਮਾਤਮਾ ਤਾਂ ਕੇਵਲ ਭਾਵਨਾ ਦਾ। ਭਗਤ ਰਵਿਦਾਸ ਸਾਹਿਬ ਜੀ ਦੀ ਇੱਕ ਤੁਕ ਹੈ ਕਿ ਆਪਣ ਬਾਪੈ ਨਾ ਹੀ ਕਿਸੇ ਕੋ। ਗੁਰੂ ਗ੍ਰੰਥ ਸਾਹਿਬ ਵਿੱਚ ਕਿਸੇ ਦੇ ਆਪਣੇ ਬਾਪ ਦਾ ਖਰੀਦਿਆ ਹੋਇਆ ਪਰਮਾਤਮਾ ਨਹੀਂ, ਆਪਣ ਬਾਪੈ ਨਾ ਹੀ ਕਿਸੇ ਕੋ ਭਾਵਨ ਕੋ। ਹਰ ਰਾਜਾ ਭਾਵਨ ਦਰ ਤੇ ਭਾਵਨਾ, ਜਿਸ ਤਰ੍ਹਾਂ ਕਿਸੇ ਦੀ ਭਾਵਨਾ ਹੈ, ਪਰਮਾਤਮਾ ਤਾਂ ਕੇਵਲ ਪ੍ਰੇਮਾ ਭਗਤੀ ਵਾਲੇ ਭਾਵਨਾ ਵਾਲਿਆਂ ਦਾ ਹੈ। ਥੋੜਾ ਜਿਹਾ ਹੋਰ ਇਸ ਸਬੰਧੀ ਅਰਜ਼ ਕਰਦੇ ਹਾਂ ਕਿ ਦੇਖੋ ਜਿਹੋ ਜੀ ਕਿਸੇ ਦੀ ਭਾਵਨਾ ਬਣਦੀ ਹੈ ਪਰਮਾਤਮਾ ਉਹ ਜੀ ਬਖਸ਼ਿਸ਼ ਕਰ ਦਿੰਦਾ ਹੈ ਭਗਤ ਤੇ, ਪਰ ਸਭ ਤੋਂ ਜ਼ਿਆਦਾ ਉਹਦੇ ਘਰ ਅੰਦਰ ਜੋ ਭਾਵਨਾ ਚੱਲਦੀ ਹੈ ਉਹ ਹੈ ਪ੍ਰੇਮਾ ਭਗਤੀ। ਭਗਤੀ ਖੁਸ਼ਕ ਨਹੀਂ, ਹੱਠ ਨਹੀਂ, ਧੱਕਾ ਨਹੀਂ। ਸੱਚ ਇਹ ਵੇ ਕਿ ਕੇਵਲ ਅੰਦਰੋਂ ਪ੍ਰੇਮ ਨਾਲ ਭਿੱਜ ਕੇ ਜਦੋਂ ਭਗਤ ਪੁਕਾਰਦਾ ਤੇ ਪਰਮਾਤਮਾ ਦੇ ਦਰ ਤੇ ਉਹਦੀ ਫਰਿਆਦ ਸੁਣੀ ਜਾਂਦੀ ਹੈ। ਕੱਲ ਅਰਜ਼ ਕੀਤੀ ਸੀ ਕਿ ਕੁਝ ਉਦਾਹਰਨਾਂ ਗੁਰੂ ਗ੍ਰੰਥ ਸਾਹਿਬ ਵਿੱਚ ਮਹਾਰਾਜ ਜੀ ਨੇ ਦਿੱਤੀਆਂ ਕਿ ਪਰਮਾਤਮਾ ਦੀ ਭਗਤੀ ਕਿਵੇਂ ਕੀਤੀ ਜਾਏ। ਫਿਰ ਅੱਗੇ ਅਸੀਂ ਇਸ ਤੁਕ ਨੂੰ ਅੱਜ ਪੂਰਾ ਪੜਾਂਗੇ ਕਿ ਜ਼ਬਾਨ ਤੋਂ ਭਗਤ ਪਰਮਾਤਮਾ ਨੂੰ ਕਹਿੰਦਾ ਹੈ। ਕੱਲ ਸੀ ਕੁਝ ਰਿਸ਼ਤੇ ਸੰਸਾਰੀ, ਪਰ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦਿਆਂ ਦੇਖੋ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਨਾਮ ਤੇ ਅਸਥਾਨ ਹੈ। ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ 15 ਰਾਗਾਂ ਵਿਚ ਦਰਜ ਹੈ। ਹਜ਼ੂਰ ਦੇ 57 ਸ਼ਲੋਕ ਨੇ ਤੇ 59 ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸ਼ਬਦ ਨੇ ਤੇ 59 ਦੇ 59 ਜਿਹੜੇ ਸ਼ਬਦ ਨੇ ਉਹਨਾਂ ਵਿਚ ਹਰ ਸ਼ਬਦ ਦੀਆਂ ਪਹਿਲੀਆਂ ਤੁਕਾਂ ਹੀ ਰਹਾਉ ਦੀਆਂ ਤੁਕਾਂ ਨੇ। 59 ਸ਼ਬਦਾਂ ਦੀਆਂ ਪਹਿਲੀਆਂ ਤੁਕਾਂ ਹੀ ਰਹਾਉ ਦੀਆਂ ਤੁਕਾਂ ਨੇ। ਗੁਰੂ ਤੇਗ ਬਹਾਦਰ ਮਹਾਰਾਜ ਸਭ ਤੋਂ ਜ਼ਿਆਦਾ ਉਹਨਾਂ ਦੀ ਬਾਣੀ ਵਿਚ ਮਨ ਨੂੰ ਸਾਧਨ ਤੇ ਜ਼ੋਰ ਦਿੰਦੇ, ਮਨ ਨੂੰ ਮੁਖਾਤਬ ਕਰਕੇ ਉੱਤਮ ਪੁਰਖ ਵਿਚ ਬਾਣੀ ਜ਼ਿਆਦਾ ਉਚਾਰਨ ਕੀਤੀ ਹੈ। ਭਾਵਾਂ ਕਿ ਮਹਾਰਾਜ ਜੀ ਦਾ ਪਹਿਲਾ ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚ ਤਿਆਗਣ ਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਵਿਚ ਸਭ ਤੋਂ ਅਖੀਰ ਵਾਲਾ ਜੋ ਸ਼ਲੋਕ ਹੈ ਉਹ ਪਕੜਨ ਦਾ ਹੈ। ਦਾਸ ਕਈ ਵਾਰੀ ਅਰਜ਼ ਕਰਦਾ ਕਿ ਪਹਿਲਾ ਸ਼ਬਦ ਹੈ ਤਿਆਗ ਦਾ ਤੇ ਅੰਤ ਵਾਲਾ ਸ਼ਲੋਕ ਹੈ ਗ੍ਰਹਿਣ ਕਰਨ ਦਾ। ਪਹਿਲਾ ਤਿਆਗ ਸੰਸਾਰ ਦਾ ਨਹੀਂ, ਪਹਿਲਾ ਤਿਆਗ ਪੁੱਤਰਾਂ ਧੀਆਂ ਦਾ ਕਾਰੋਬਾਰ ਦਾ ਨਹੀਂ। ਸਭ ਤੋਂ ਪਹਿਲਾਂ ਇਹ ਕਿਹਾ ਭਲਿਆ ਤੂੰ ਘਰ ਨਾ ਤਿਆਗ, ਤੂੰ ਭੋਜਨ ਨਾ ਤਿਆਗ, ਤੂੰ ਮਿੱਤਰ ਸੱਜਣ ਨਾ ਤਿਆਗ। ਜੇ ਅਸਲੀ ਤਿਆਗੀ ਬਣਨਾ ਚਾਹੁੰਦਾ ਤੇ ਆਪਣੇ ਅੰਦਰ ਦੀ ਵਾਸ਼ਨਾ ਨੂੰ ਤਿਆਗ ਦੇ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦਾ ਪਹਿਲਾ ਬਚਨ ਹੈ ਕਿ ਸਾਧੋ ਮਨ ਕਾ ਮਾਨ ਤਿਆਗੋ। ਪਹਿਲਾ ਸ਼ਬਦ ਹੀ ਇਹ ਗੁਰੂ ਗ੍ਰੰਥ ਸਾਹਿਬ ਦੇ ਗੌੜੀ ਰਾਗ ਵਿਚ ਕਿ ਅੰਦਰ ਦੇ ਅਹੰਕਾਰ ਨੂੰ ਤਿਆਗ ਦੇ, ਕਿਉਂਕਿ ਅਹੰਕਾਰ ਹੀ ਇੱਕ ਦੀਵਾਰ ਹੈ ਜਿਹੜਾ ਪਰਮਾਤਮਾ ਨਾਲ ਸਾਨੂੰ ਅਭੇਦ ਨਹੀਂ ਹੋਣ ਦਿੰਦਾ ਪਿਆ। ਸਾਧੋ ਮਨ ਕਾ ਮਾਨ ਤਿਆਗੋ ਤੇ ਦੂਸਰਾ ਕੰਮ ਹੋਰ ਕਰ, ਕਾਮ ਕ੍ਰੋਧ ਸੰਗਤ ਦੁਰਜਨ ਕੀ, ਭੈੜੇ ਬੰਦਿਆਂ ਦੀ ਸੰਗਤ ਤੇ ਕਾਮ ਤੇ ਕ੍ਰੋਧ, ਕਿਉਂਕਿ ਸਭ ਤੋਂ ਜ਼ਿਆਦਾ ਬੰਦੇ ਦੇ ਅੰਦਰ ਦਾ ਜੇ ਨੁਕਸਾਨ ਕਰਦੇ ਨੇ ਕਾਮ ਤੇ ਕ੍ਰੋਧ, ਦੋ ਬਿਰਤੀਆਂ ਹੀ ਕਰਦੀਆਂ। ਗੁਰੂ ਗ੍ਰੰਥ ਸਾਹਿਬ ਦੇ ਤਾਂ ਬਚਨ ਨੇ ਕਿ ਜਿਵੇਂ ਸੁਹਾਗਾ ਪਾ ਦਿਓ ਸੋਨੇ ਚ ਤੇ ਸੋਨਾ ਟਲ ਜਾਂਦਾ ਹੈ, ਤੇ ਜਿਸ ਸਰੀਰ ਵਿਚ ਕਾਮ ਤੇ ਕ੍ਰੋਧ ਟਿਕ ਜਾਣ ਸੱਚ ਇਵੇਂ ਇਹਨਾਂ ਵਾਸ਼ਨਾਵਾਂ ਨਾਲ ਬੰਦੇ ਦਾ ਅੰਦਰ ਗਲ ਜਾਂਦਾ ਹੈ। ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜੋ ਕੰਚਨ ਸੁਹਾਗਾ ਟਲ ਹੈ। ਗੁਰੂ ਤੇਗ ਬਹਾਦਰ ਸਾਹਿਬ ਨੇ ਪਹਿਲਾ ਬਚਨ ਕਿਹਾ ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂਤੇ ਐਨਿਸ ਪਾਗੋ। ਅਖੀਰ ਵਾਲਾ ਉਹਨਾਂ ਦਾ ਸ਼ਲੋਕ ਪੜੋ, ਉਹ ਪਕੜਨ ਸੰਬੰਧੀ ਹੈ, ਤਿਆਗਣ ਸੰਬੰਧੀ ਨਹੀਂ। ਰਾਮ ਨਾਮ ਉਰਮੈ ਗਇਓ, ਹੁਣ ਤਿਆਗੋ ਤੇ ਗਇਓ ਦੋ ਸ਼ਬਦ ਨੇ। ਤਿਆਗਣ ਦਾ ਅਰਥ ਹੈ ਛੱਡ ਦੇਣਾ ਤੇ ਗਏ ਦਾ ਅਰਥ ਹੈ ਘੁੱਟ ਕੇ ਪਕੜ ਲੈਣਾ। ਕਹਿੰਦੇ ਨੇ ਤੂੰ ਮਾਨ ਨੂੰ ਅਹੰਕਾਰ ਨੂੰ ਤਿਆਗ ਦੇ, ਬਸ ਇੱਕ ਗੱਲ ਅੰਤਲੀ ਚੇਤੇ ਰੱਖੀ ਕਿ ਆਪਣੇ ਖਿਰਦੇ ਵਿਚ ਪ੍ਰਭੂ ਦੇ ਨਾਮ ਨੂੰ ਘੁੱਟ ਕੇ ਪਕੜ ਲੈ ਤੇ ਤੈਨੂੰ ਕੋਈ ਦੁੱਖ ਤੇ ਮੁਸੀਬਤ ਨਹੀਂ ਵਿਆਪੇਗੀ। ਰਾਮ ਨਾਮ ਉਰਮੈ ਗਇਓ, ਜਾਂ ਕਹਿ ਸਾਹਮਣੇ ਕੋਏ, ਜੇ ਸਿਮਰਤ ਸੰਕਟ ਮਿਟੈ ਦਰਸ਼ ਤੁਹਾਰੋ ਹੋਏ। ਦੇਖੋ ਉਸ ਵਿਚ ਸ਼ਲੋਕਾਂ ਵਿਚ ਇੱਕ ਮਹਾਰਾਜ ਜੀ ਨੇ ਤਰੀਕਾ ਦੱਸਿਆ ਭਗਤੀ ਕਰਨ ਦਾ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਆਪ ਦਿਨ ਰਾਤ ਉਸ ਮਾਲਕ ਦੀ ਯਾਦ ਵਿਚ ਜੁੜੇ ਤੇ ਜੇ ਅਸੀਂ ਇਤਿਹਾਸ ਤੋਂ ਬਿਨਾਂ ਦਸ਼ਮੇਸ਼ ਪਿਤਾ ਜੀ ਦੇ ਬਚਨ ਪੜ੍ਹਨੇ ਹਾਂ, ਹਜ਼ੂਰ ਦਾ ਬਚਿੱਤਰ ਨਾਟਕ ਕਿ ਤਾਂਤ ਮਾਤ ਮੁਰ ਅਲਖ ਅਰਾਧਾ ਬਹੁਵਿਧ ਯੋਗ ਸਾਧਨਾ ਸਾਧਾ, ਉੱਥੇ ਸ਼ਬਦ ਤਾਂਤ ਮਾਤ ਮਾਤਾ ਪਿਤਾ ਦਾ ਹੈ ਤੇ ਕਹਿਣ ਲੱਗੇ ਉਹਨਾਂ ਪਰਮਾਤਮਾ ਦੀ ਇੰਨੀ ਭਗਤੀ ਕੀਤੀ, ਇੰਨੀ ਸਿਮਰਨ ਕੀਤਾ ਕਿ ਪਰਿਪੂਰਨ ਪਰਮਾਤਮਾ ਉਹਨਾਂ ਦੀ ਭਗਤੀ ਦੇ ਉੱਪਰ ਅੱਤ ਦੇ ਪ੍ਰਸੰਨ ਹੋ ਗਏ। ਦੇਖੋ ਉਹਨਾਂ ਦੀ ਭਗਤੀ ਹਜ਼ੂਰ ਨੇ ਵੀ ਆਪਣੀ ਰਚਨਾ ਚ ਕਿਹਾ, ਪਰ ਮਹਾਰਾਜ ਕਿਵੇਂ ਭਗਤੀ ਕਰੀਏ। ਕੱਲ ਅਰਜ਼ ਰਾਤ ਕੀਤੀ ਸੀ ਕੁਝ ਰਿਸ਼ਤੇ ਨੇ, ਉੱਥੇ ਹਜ਼ੂਰ ਨੇ ਇੱਕ ਚਾਰ ਪਾਏ ਜਾਨਵਰ ਦੀ ਉਦਾਹਰਣ ਦਿੱਤੀ। ਕਹਿੰਦੇ ਜੇ ਪਰਮਾਤਮਾ ਦੀ ਭਗਤੀ ਕਰਨੀ ਹੈ ਤੇ ਇਸ ਤਰ੍ਹਾਂ ਸਾਵਧਾਨ ਇਕਾਗਰ ਚੀਤ ਹੋ ਕੇ ਕਰ ਕਿ ਜਿਵੇਂ ਇੱਕ ਸਵਾਨ ਇੱਕ ਕੂਕਰ ਆਪਣੇ ਮਾਲਕ ਦੇ ਦਰ ਤੇ ਬੈਠਾ ਰਹਿੰਦਾ ਹੈ, ਉਹ ਭੁੱਖਾ ਪ੍ਰਾਣ ਤਾਂ ਤਿਆਗ ਦੇਗਾ ਪਰ ਸੱਚ ਇਹ ਮਾਲਕ ਦੇ ਦਰਵਾਜ਼ੇ ਤੋਂ ਬਿਨਾਂ ਕਿਸੇ ਹੋਰ ਦੇ ਦਰਵਾਜ਼ੇ ਤੇ ਨਹੀਂ ਜਾਂਦਾ। ਸੱਚ ਐਵੇ ਅਨਨ ਭਗਤ ਹੈ ਹੀ ਉਹ ਮਹਾਰਾਜ ਜੀ ਦੇ ਅੰਮ੍ਰਿਤ ਬਚਨ ਨੇ ਕਿ ਸਵਾਮੀ ਕੋ ਗ੍ਰਿਓ ਜਿਉਂ ਸਦਾ ਸਵਾਨ ਤਜਤ ਨਹੀਂ ਨਿਤ। ਸਵਾਮੀ ਦਾ ਅਰਥ ਮਾਲਕ, ਗ੍ਰਹਿ ਦਾ ਅਰਥ ਘਰ, ਸਵਾਨ ਦਾ ਅਰਥ ਹੈ ਕੂਕਰ। ਕਿ ਜਿਵੇਂ ਇੱਕ ਕੁੱਤਾ ਮਾਲਕ ਦੇ ਦਰ ਤੇ ਰੋਜ਼ ਬੈਠਦਾ ਪਰ ਕਦੀ ਮਾਲਕ ਦਾ ਦਰਵਾਜ਼ਾ ਛੱਡਦਾ ਨਹੀਂ, ਸਵਾਮੀ ਕੋ ਗ੍ਰਿਓ ਜਿਉਂ ਸਦਾ ਸਵਾਨ ਤਜਤ ਨੇ ਨਿਤ। ਨਾਨਕ ਇਹ ਵਿਦ ਹਰ ਭਜੋ ਇੱਕ ਮਨ ਹੋਏ ਇੱਕ ਚਿੱਤ। ਇਹਦਾ ਮਤਲਬ ਕਿ ਜੇ ਉਦਾਹਰਨ ਕੁੱਤੇ ਦੀ ਦਿੱਤੀ ਗਈ, ਇਹਨੂੰ ਥੋੜਾ ਜਿਹਾ ਭਾਵਨਾ ਨਾਲ ਸਮਝਿਓ। ਮੈਂ ਗੁਰੂ ਗ੍ਰੰਥ ਸਾਹਿਬ ਵਿੱਚ ਪੰਜ ਚਾਰ ਪ੍ਰਮਾਣ ਇਸ ਸੰਬੰਧੀ ਅਰਜ ਕਰਨੇ ਨੇ ਕਿ ਭਗਤੀ ਕਰਨ ਵਾਲੇ ਦੀ ਇੱਕ ਬਿਰਤੀ ਐਸੀ ਵੀ ਹੈ। ਹਾਲਾਂਕਿ ਗੁਰੂ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਬੇਅੰਤ ਸ਼ਬਦ ਕੂਕਰ ਨਾਲ ਸੰਬੰਧਿਤ ਮਿਲਦੇ ਨੇ, ਲਾਲਚ ਸੰਬੰਧੀ ਵੀ ਨੇ, ਪਰ ਇੱਥੇ ਨੇ ਵਫਾਦਾਰੀ ਸੰਬੰਧੀ। ਮਹਾਰਾਜ ਕਹਿੰਦੇ ਨੇ ਇਸ ਤਰ੍ਹਾਂ ਭਗਤੀ ਕਰ ਇੱਕ ਮਨ ਇੱਕ ਚਿੱਤ ਹੋ ਕੇ। ਹੁਣ ਕੁੱਤੇ ਕੋਲ ਇੱਕ ਮਨ ਇੱਕ ਚਿੱਤ ਇਕਾਗਰਤਾ ਹੈ ਕਿਉਂਕਿ ਮਹਾਰਾਜ ਜੀ ਨੇ ਉਦਾਹਰਨ ਉਹ ਦਿੱਤੀ। ਸੱਚ ਹੈ ਭਾਵੇਂ ਉਹ ਚਾਰ ਪਾਇਆ ਇੱਕ ਜਾਨਵਰ ਹੈ, ਅਸੀਂ ਟੇਢੀ ਮੇਢੀ ਜੋਨੂ ਨੂੰ ਮਿਠਾਂਗੇ, ਪਰ ਹਕੀਕਤ ਏਵੇ ਉਹਦੇ ਅੰਦਰ ਵੀ ਆਪਣੇ ਮਾਲਕ ਦੇ ਪ੍ਰਤੀ ਸੁਚੇਤਤਾ, ਆਪਣੇ ਮਾਲਕ ਦੇ ਪ੍ਰਤੀ ਇਕਾਗਰਤਾ, ਆਪਣੇ ਮਾਲਕ ਦੇ ਪਤੀ ਪ੍ਰਤੀ ਅਤ ਦੀ ਵਫਾਦਾਰੀ ਭਰੀ ਹੋਈ ਹੈ। ਮਹਾਰਾਜ ਕਹਿੰਦੇ ਨੇ ਇਸ ਤਰ੍ਹਾਂ ਪਰਮਾਤਮਾ ਦੀ ਭਗਤੀ ਕਰ। ਇਸੇ ਤਰ੍ਹਾਂ ਪੜ੍ਹਦੇ ਹਾਂ ਕਬੀਰ ਸਾਹਿਬ ਨੇ ਵੀ ਇਸ ਭਗਤੀ ਦਾ ਜ਼ਿਕਰ ਕੀਤਾ। ਉਹਨਾਂ ਦੇ ਦੋ ਅੰਮ੍ਰਿਤ ਬੋਲ ਨੇ, ਇੱਕ ਤਾਂ ਬਚਨ ਕਹਿ ਖੰਮ ਕੂਕਰ ਤੇਰੇ ਦਰਬਾਰ, ਇਹਦਾ ਮਤਲਬ ਇਸ ਤਰ੍ਹਾਂ ਭਗਤ ਭਗਤੀ ਕਰਦਾ ਹੈ। ਭਗਤ ਕਹਿ ਰਿਹਾ ਮੈਂ ਤੇਰੇ ਦਰ ਦਾ ਕੂਕਰ ਖਾਂ। ਗੁਰੂ ਤੇਗ ਬਹਾਦਰ ਕਹਿ ਰਹੇ ਨੇ ਇਸ ਤਰ੍ਹਾਂ ਭਜ, ਇਸ ਤਰ੍ਹਾਂ ਜਪ। ਮਹਾਰਾਜ ਕਹਿੰਦੇ ਨੇ ਖੰਮ ਕੂਕਰ ਤੇਰੇ ਦਰਬਾਰ ਭੌਂਕੈ ਆਗੈ ਬਦਨ ਪਸਾਰ। ਬਦਨ ਪਸਾਰ ਦਾ ਅਰਥ ਹੈ ਆਪਣੇ ਸਰੀਰ ਨੂੰ ਮਾਲਕ ਦੇ ਦਰਵਾਜ਼ੇ ਵਿੱਚ ਲਟਾ ਕੇ ਅਸੀਂ ਤੇਰੇ ਦਰ ਦੇ ਉੱਪਰ ਭੌਂਕਨੇ ਪਏ, ਦਾ ਮਤਲਬ ਭਗਤੀ ਕਰ ਰਹੇ ਹਾਂ। ਥੋੜਾ ਜਿਹਾ ਹੋਰ ਇਹਨੂੰ ਬਾਣੀ ਚ ਇਹ ਮਤ ਵੀ ਸਮਝੇ ਵੀ ਸ਼ਾਇਦ ਸਵੇਰੇ ਸਵੇਰੇ ਉਦਾਹਰਨ ਕੂਕਰ ਵਾਲੀ ਲੈ ਲਈ, ਪਰ ਮੇਰੀ ਇੱਕ ਬੇਨਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਮਹਾਰਾਜ ਜੀ ਨੇ ਜੋ ਕੁਝ ਸਮਝਾਇਆ ਹੈ ਉਹ ਸਾਡੇ ਆਤਮਿਕ ਜੀਵਨ ਨੂੰ ਕਮਾਉਣ ਵਾਸਤੇ ਹੈ। ਸਤਿਗੁਰੂ ਨੇ ਕਿਹਾ ਕਿ ਇਹ ਬਿਦ ਭਜੋ, ਕਬੀਰ ਸਾਹਿਬ ਨੇ ਬਚਨ ਕੀਤਾ ਕਿ ਅਸੀਂ ਭੌਂਕਨੇ ਆ ਭੌਂਕੈ ਆਗੈ ਬਦਨ ਪਸਾਰ। ਆ ਇੱਕ ਗੁਰੂ ਨਾਨਕ ਸਾਹਿਬ ਦਾ ਅੰਮ੍ਰਿਤ ਸ਼ਬਦ ਹੈ, ਉਹਦੇ ਅਖੀਰ ਤੇ ਦੋ ਤੁਕਾਂ ਨੇ ਤੇ ਉਹ ਤੁਹਾਨੂੰ ਸਭ ਨੂੰ ਚੇਤੇ ਨੇ। ਏਤੇ ਕੂਕਰ ਖਉ ਬੇਗਾਨਾ, ਭਾਵੇਂ ਸਰਲੇਖ ਦਿੱਤਾ ਸ਼ਬਦ ਹਜ਼ਾਰਿਆਂ ਦੇ ਗੁਟਕਿਆਂ ਵਿੱਚ ਆਮ ਤੌਰ ਤੇ, ਪਰ ਆਪ ਜੀ ਨੂੰ ਇਹ ਜਾਣਕਾਰੀ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਹਜ਼ਾਰੇ ਨਾਮ ਦੀ ਕੋਈ ਬਾਣੀ ਨਹੀਂ, ਕੋਈ ਸਰਲੇਖ ਨਹੀਂ। ਉਂਝ ਹਜ਼ਾਰੇ ਦੇ ਅਰਥ ਕੀ ਨੇ? ਭਾਵੇਂ ਕਈ ਵਿਦਵਾਨਾਂ ਨੇ ਇਹ ਵੀ ਕਹਿ ਦਿੱਤਾ ਹਜ਼ਾਰੇ ਦਾ ਅਰਥ ਹੈ ਇਹਨਾਂ ਸ਼ਬਦਾਂ ਨੂੰ ਕੋਈ ਪੜ੍ਹੇ ਤੇ ਹਜ਼ਾਰਾਂ ਸ਼ਬਦਾਂ ਦਾ ਫਲ ਹੈ, ਨਹੀਂ। ਦਰਅਸਲ ਭਾਈ ਕਾਨ ਸਿੰਘ ਨਾਭਾ ਲਿਖਦੇ ਨੇ ਜੋ ਹਜ਼ਾਰੇ ਸ਼ਬਦ ਹੈ ਇਹ ਸੈਂਕੜੇ ਹਜ਼ਾਰ ਦੀ ਗਿਣਤੀ ਵਿੱਚ ਨਹੀਂ। ਇੱਕ ਸ਼ਬਦ ਹੈ ਖਿਜ਼ਰ, ਖਿਜ਼ਰ ਦਾ ਅਰਥ ਹੁੰਦਾ ਹੈ ਵਿਛੋੜਾ। ਉਹ ਅੰਮ੍ਰਿਤ ਸ਼ਬਦ ਜਿਨ੍ਹਾਂ ਵਿੱਚੋਂ ਆਪਣੇ ਪਿਆਰੇ ਦੇ ਵਿਛੋੜੇ ਦੀ ਪੀੜ ਦੀ ਚੀਜ਼ ਪ੍ਰਗਟ ਹੁੰਦੀ। ਇਹੀ ਕਾਰਨ ਅਸੀਂ ਪੜ੍ਹਦੇ ਹਾਂ ਮਨ ਲੋਚਣ ਬਾਰੇ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਮੇਰਾ ਮਨ ਲੋਚਿਆ ਗੁਰਦਰਸ਼ਨ ਤਾਂ। ਠੀਕ, ਮੇਰੀ ਇੱਕ ਬੇਨਤੀ, ਹਜ਼ਾਰੇ ਦਾ ਅਰਥ ਹੈ ਖਿਜ਼ਰ, ਖਿਜ਼ਰ ਦਾ ਅਰਥ ਹੈ ਵਿਛੋੜਾ। ਜਿਨ੍ਹਾਂ ਸ਼ਬਦਾਂ ਵਿੱਚੋਂ ਵਾਹਿਗੁਰੂ ਦੇ ਵਿਛੋੜੇ ਦੀ ਚੀਜ਼ ਉੱਟੇ ਉਹਦੇ ਲਈ ਸ਼ਬਦ ਹਜ਼ਾਰੇ ਵਰਤਿਆ। ਠੀਕ, ਦੇਖੋ ਉੱਥੇ ਮਹਾਰਾਜ ਜੀ ਦੀ ਇੱਕ ਤੁਕ ਹੈ, ਏਤੇ ਕੂਕਰ ਹਉ ਬੇਗਾਨਾ ਭੌਂਕਾਂ ਇਸ ਤਨ ਤਾਈ, ਹਮ ਕੂਕਰ ਤੇਰੇ ਦਰਬਾਰ ਭੌਂਕੈ ਆਗੈ ਬਦਨ ਪਸਾਰ। ਮੈਂ ਫਿਰ ਥੋੜਾ ਜਿਹਾ ਦੋਹਰਾ ਲਿਆ ਰਿਹਾ, ਸਵਾਮੀ ਕੋ ਗ੍ਰਹਿ ਜੋ ਸਦਾ ਸਵਾਨ ਤਜਤ ਨਹੀਂ ਨਿਤ, ਨਾਨਕ ਇਹ ਵਿਦਖਰ ਭਜੋ ਇੱਕ ਮਨ ਹੋਏ ਇੱਕ ਚਿੱਤ। ਇੱਥੇ ਮਹਾਰਾਜ ਜੀ ਨੇ ਕਿਹਾ ਏਤੇ ਕੂਕਰ, ਏਤੇ ਬਹੁ ਵਚਨ ਹੈ, ਕਹਿੰਦੇ ਇੱਥੇ ਕਿਤਨੇ ਕੂਕਰ ਨੇ, ਕਿੰਨੇ ਕੁੱਤੇ ਨੇ। ਹਾਂ ਬੇਗਾਨਾ, ਪਰ ਮੈਂ ਤਾਂ ਓਪਰਾ ਜਾਂ ਇਹਨਾਂ ਦੇ ਵਿੱਚ ਫਸ ਗਿਆ। ਅਗਲੀ ਤੋਕੇ ਭੌਂਕਾਂ ਇਸ ਤਨ ਤਾਈ, ਤਨ ਤਾਈ ਇੱਥੇ ਤਾਈ ਦਾ ਅਰਥ ਲਈ, ਭੌਂਕਾਂ ਇਸ ਤਨ ਤਾਈ, ਮੈਂ ਆਪਣੇ ਤਨ ਨੂੰ ਬਚਾਉਣ ਲਈ ਭੌਂਕਣਾ ਪਿਆ ਵਾ ਮਾਲਕ, ਮੈਂ ਤੇਰੀ ਵਫਾਦਾਰੀ ਨਹੀਂ ਕਰਦਾ ਪਿਆ। ਸੱਚ ਏਵੇ ਕਿ ਜਿਤਨਾ ਵੀ ਮੈਂ ਭੌਂਕਣਾ ਪੁਕਾਰਨਾ, ਮੈਂ ਤਾਂ ਸਿਰਫ ਆਪਣੇ ਤਨ ਨੂੰ ਬਚਾਉਣ ਲਈ ਪੁਕਾਰਨਾ। ਇੱਥੇ ਇੱਕ ਸਵਾਲ ਵੀ, ਬੇਗਾਨੇ ਕੂਕਰ ਕਿਹੜੇ? ਗੁਰੂ ਸਾਹਿਬ ਨੇ ਕਿਹਾ ਇਤੇ ਕੂਕਰ ਹੋ ਬੇਗਾਨਾ, ਮੈਂ ਇਹਨਾਂ ਵਿੱਚ ਓਪਰਾ ਜਾਣਾ, ਬਾਕੀ ਕੂਕਰ ਕੌਣ ਨੇ? ਸੱਚ ਇਵੇਂ ਨੂੰ ਥੋੜਾ ਜਿਹਾ ਬਰੀਕੀ ਨਾਲ ਦੇਖੀਏ। ਟੀਕਾਕਾਰ ਇੱਕ ਅਰਥ ਕਰਦੇ ਨੇ ਇਹਦਾ, ਕਹਿੰਦੇ ਨੇ ਮੰਨ ਲਓ ਕਿ ਇੱਕ ਘਰ ਦਾ ਕੋਈ ਕੂਕਰ ਕੋਈ ਕੁੱਤਾ ਮਹੱਲੇ ਦੀ ਕਿਸੇ ਦੂਜੀ ਗਲੀ ਵਿੱਚ ਚਲਾ ਜਾਏ ਜਾਂ ਪਿੰਡ ਦੇ ਜੂਦੇ ਪਾਸੇ ਚਲਾ ਜਾਏ, ਓਪਰੀ ਥਾਂ ਤੇ ਚਲਾ ਜਾਏ, ਤੇ ਉਸ ਪਿੰਡ ਦੇ ਮਹੱਲੇ ਦੇ ਜਿਤਨੇ ਕੂਕਰ ਨੇ ਉਹ ਇਕੱਠੇ ਹੋ ਕੇ ਉਹਨੂੰ ਦੇਖ ਕੇ ਭੌਂਕਦੇ ਨੇ, ਉਹ ਇਕੱਲਾ ਬੇਗਾਨਾ ਓਪਰਾ ਵਿੱਚ ਆ ਗਿਆ। ਭੌਂਕਣ ਵਾਲੇ ਅਨੇਕਾਂ ਨੇ, ਹੁਣ ਉਹ ਅੱਗੋਂ ਭੌਂਕ ਕੇ ਆਪਣਾ ਜਵਾਬ ਤਾਂ ਦਿੰਦਾ ਹੈ, ਯਾਦ ਰੱਖੋ ਉਹ ਕਿਸੇ ਦੇ ਘਰ ਦੀ ਰਖਵਾਲੀ ਨਹੀਂ ਕਰ ਰਿਹਾ, ਉਹਦੇ ਭੌਂਕਣ ਦਾ ਮਤਲਬ ਇੰਨਾ ਕਿ ਮੈਂ ਆਪਣੇ ਤਨ ਨੂੰ ਬੁਝਾ ਲਵਾਂ। ਇਹਦੇ ਵਿੱਚ ਇੱਕ ਨਿਮਰਤਾ ਭਰਿਆ ਉਪਦੇਸ਼ ਹੈ। ਕਹਿੰਦੇ ਨੇ ਹੇ ਪ੍ਰਭੂ, ਜੇ ਅਸੀਂ ਸਿਮਰਨ ਕਰਨੇ ਆ ਤੇਰੇ ਤੇ ਅਹਿਸਾਨ ਨਹੀਂ ਕਰ ਰਹੇ, ਤੇਰੇ ਤੇ ਕੋਈ ਵਫਾਦਾਰੀ ਨਹੀਂ ਕਰ ਰਹੇ, ਸੱਚ ਇਵੇਂ ਜੇ ਇੱਕ ਕੁੱਤਾ ਬੇਗਾਨੇ ਕੁੱਤਿਆਂ ਵਿੱਚ ਫਸ ਜਾਏ ਆਪਣੇ ਤਨ ਨੂੰ ਬਚਾਉਣ ਲਈ ਭੌਂਕਦਾ ਹੈ, ਪਤਾ ਨੀ ਵਿਸ਼ੇ ਵਾਸ਼ਨਾਵਾਂ ਦੇ ਕਿੰਨੇ ਕੁ ਕੂਕਰ ਪਿੱਛੇ ਲੱਗੇ ਨੇ। ਅਸੀਂ ਭਗਤੀ ਕਰਨੇ ਆ ਕੇਵਲ ਆਪਣੇ ਤਨ ਨੂੰ ਬਚਾਉਣ ਵਾਸਤੇ ਕਿ ਸਾਡਾ ਬਚਾਅ ਹੋ ਸਕੇ। ਇਤੇ ਕੂਕਰ ਖੋ ਬੇਗਾਨਾ, ਭੌਂਕਾ ਇਸ ਤਨ ਤਾਈ, ਭਗਤ ਹੀਨ ਨਾਨਕ ਜੇ ਹੋਏਗਾ ਤਾਂ ਖਸਮ ਹੈ ਨਾਉ ਨਾ ਜਾਈ। ਆ ਦੂਸਰੀ ਇਹਦੇ ਚ ਗੱਲ ਹੋਰ ਪ੍ਰਗਟ ਹੋ ਗਈ। ਉਂਝ ਜੇ ਦੇਖੋ ਆਪ ਰੋਜ਼ ਦੀ ਵਿਚਾਰ ਸਰਵਣ ਕਰਨ ਵਾਲੇ ਹੋ, ਧੰਨ ਗੁਰੂ ਗ੍ਰੰਥ ਸਾਹਿਬ ਦਾ ਏਕੋ ਅੰਕਾਰ ਪਹਿਲਾ ਸ਼ਬਦ ਹੈ ਨਾ, ਸੱਚ ਏਵੇ ਸਾਰੀ ਜ਼ਿੰਦਗੀ ਬੰਦਾ ਲਾ ਲੈ, ਇੱਕ ਓਅੰਕਾਰ ਦੀ ਵਿਆਖਿਆ ਹੀ ਨਹੀਂ ਹੋ ਸਕਦੀ। ਇਹ ਸੱਚ ਹੈ, ਕਿੰਨਾ ਕੁ ਬੰਦੇ ਕੋਲ ਯਤਨ ਹੋਵੇਗਾ। ਹਾਲਾਂਕਿ ਜਪਜੀ ਸਾਹਿਬ ਦੀ ਬਾਣੀ ਵਿੱਚ ਸਾਰੀ ਇੱਕ ਓਅੰਕਾਰ ਦੀ ਹੀ ਗੱਲ ਹੈ, ਪਰ ਗੁਰਦੇਵ ਵਾਰ ਵਾਰ ਇੱਕ ਓਅੰਕਾਰ ਦੀ ਗੱਲ ਕਰਦਿਆਂ ਹੋਇਆਂ ਨਾਲ ਨਾਲ ਕਹੀ ਜਾਂਦੇ ਨੇ, ਨਹੀਂ ਪਰਮਾਤਮਾ ਜਿੰਨਾ ਕੁਝ ਤੇਰੇ ਬਾਰੇ ਮੈਂ ਬੋਲਿਆ ਮੈਂ ਲਿਖਿਆ, ਤੂੰ ਇਸ ਤੋਂ ਵੀ ਅੱਗੇ ਤੂੰ ਅਸੀਮ ਹੈ। ਜਿਵੇਂ ਅਸੀਂ ਜਪਜੀ ਸਾਹਿਬ ਚ ਪੜ੍ਹਨੇ ਆ, ਜੇ ਖਉ ਜਾਣਾ, ਇੱਕ ਓਅੰਕਾਰ ਨੂੰ ਕਿਹਾ, ਜੇ ਖਉ ਜਾਣਾ ਆਖਾਂ ਨਾਹੀ ਕਹਿਣਾ ਕਥਨ ਨਾ ਜਾਈ, ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਏਕੋ ਅੰਕਾਰ ਨੂੰ ਵੀ ਬੋਲਦਿਆਂ ਕਿਹਾ, ਕਥਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਮਹਾਰਾਜ ਜੀ ਦੀ ਬਾਣੀ ਵਿੱਚ ਅੰਤ ਨਾ ਸਿਫਤੀ ਕਹਿ ਨਾ ਅੰਤ, ਹੁਣ ਉਹਦੇ ਵਿੱਚ ਮਾਲਕ ਦਾ ਕੋਈ ਅੰਤ ਹੋ ਸਕਦਾ? ਸਾ ਲਾ ਕੀ ਸਾ ਲਾ ਕੇ ਏਤੀ ਸੁਰਤ ਨਾ ਪਾਈਆ ਨਦੀਆਂ ਅਤੈ ਵਾਹ, ਜਿਵੇਂ ਨਦੀਆਂ ਤੇ ਨਾਲੇ ਸੱਚ ਇਵੇਂ ਸਮੁੰਦਰ ਵਿੱਚ ਸਮਾ ਸਕਦੇ ਨੇ, ਸਮੁੰਦਰ ਦਾ ਅੰਤ ਨਹੀਂ ਉਸ ਬੇਅੰਤ ਪਰਮਾਤਮਾ ਦਾ ਅੰਤ ਨਹੀਂ ਉਹਦੇ ਵਿੱਚ ਸਮਾਇਆ ਜਾ ਸਕਦਾ। ਅਮੁੱਲ ਵਾਲੀ ਪੌੜੀ ਪੜ੍ਹਨੇ ਉਹਦੇ ਅਖੀਰ ਤੇ ਪੜ੍ਹੋ, ਇਹ ਆਖ ਹੈ ਈਸ਼ਰ, ਆਖ ਹੈ ਸਿੱਧ, ਆਖ ਹੈ ਕੇਤੇ ਕੀਤੇ ਬੁੱਧ, ਆਖ ਹੈ ਦਾਨਵ, ਆਖ ਹੈ ਦੇਵ, ਆਖ ਹੈ ਸੁਰ ਨਰ ਮੁਨ ਜਨ ਸੇਵ, ਕੇਤੇ ਆਖ ਹੈ ਆਖਣ ਪਾਹੇ, ਤਿੰਨਾਂ ਕਾਲਾਂ ਦਾ ਜ਼ਿਕਰ ਕੀਤਾ, ਕੇਤੇ ਆਖ ਹੈ ਆਖਣ ਪਾਹੇ, ਕੇਤੇ ਕਹਿ ਕਹਿ ਉੱਠ ਉੱਠ ਜਾਹੇ, ਏਤੇ ਕੀਤੇ। ਜਿੰਨੇ ਅੱਜ ਤੱਕ ਕਥਾ ਵਾਲੇ ਕੀਰਤਨ ਵਾਲੇ ਜਿੰਨੇ ਵੀ ਵੱਖ ਵੱਖ ਧਰਮਾਂ ਵਿੱਚ ਸਿਫਤਾਂ ਵਾਲੇ ਪੈਦਾ ਹੋ ਗਏ ਨੇ, ਜੇ ਇੰਨੇ ਪਰਮਾਤਮਾ ਹੋਰ ਪੈਦਾ ਕਰਦਾ ਤੇ ਇੱਕ ਜ਼ਬਾਨ ਵਿੱਚ ਕਹਿਣ ਤੇ ਤਾਂ ਵੀ ਇੱਕ ਓਅੰਕਾਰ ਦਾ ਅੰਤ ਨਹੀਂ ਪਾਇਆ ਜਾ ਸਕਦਾ। ਕੇਤੇ ਆਖ ਹੈ ਆਖਣ ਪਾਹੇ, ਕੇਤੇ ਕਹਿ ਕਹਿ ਉੱਠ ਉੱਠ ਜਾਹੇ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕਈ ਕੇ। ਸਿਰ ਮੇਰੀ ਇੱਕ ਬੇਨਤੀ ਹੈ ਕਿ ਬਾਣੀ ਦਾ ਹਰ ਬਚਨ ਸਾਡੇ ਲਈ ਬੜੀ ਗਹਿਰਾਈ ਰੱਖਦਾ ਹੈ, ਪਰ ਇਹ ਬੰਦੇ ਨੇ ਦੇਖਣਾ ਕਿ ਬਾਣੀ ਸੌਂ ਕੇ ਪੜ੍ਹਨੀ ਹੈ ਕਿ ਜਾ ਕੇ ਪੜ੍ਹਨੀ ਹੈ। ਆਪ ਜੀ ਇਹ ਕਹੋਗੇ ਵੀ ਬਾਣੀ ਤਾਂ ਜਾ ਕੇ ਪੜ੍ਹੀ ਜਾਂਦੀ, ਨਹੀਂ ਪਿਆਰਿਓ, ਕਈ ਵਾਰੀ ਸਰੀਰ ਬਾਹਰ ਮੁਖੀ ਜਾਗਦਾ ਹੁੰਦਾ, ਇੰਦਰੇ ਵੀ ਸੁੱਤੇ ਹੁੰਦੇ ਨੇ, ਇੰਨਾ ਬੰਦਾ ਸੁੱਤਾ ਹੁੰਦਾ ਕਿ ਜਪਜੀ ਸਾਹਿਬ ਜ਼ਬਾਨੀ ਪੜ੍ਹਦਾ ਹੋਇਆ ਸੋਚਦਾ ਸੁਣਿਆ ਦੀਆਂ ਚਾਰ ਪੌੜੀਆਂ ਪੂਰੀਆਂ ਪੜ੍ਹੀਆਂ ਨੇ ਕਿ ਨਹੀਂ, ਮੰਨੇ ਵਾਲੀਆਂ ਪੂਰੀਆਂ ਹੋ ਗਈਆਂ ਸਨ ਕਿ ਨਹੀਂ, ਅਸੰਖ ਵਾਲੀ ਜਪ ਵਾਲੀ ਪੜ੍ਹ ਰਿਹਾ ਸਾਂ ਕਿ ਅਸੰਖ ਮੂਰਖ ਅੰਧ ਘੋਰ ਵਾਲੀ ਪੜ੍ਹ ਲਿਆ ਸਾਂ। ਸੱਚ ਇਹਵੇਂ ਬੰਦਾ ਪੜ੍ਹੀ ਜਾ ਰਿਹਾ, ਸੁੱਤਿਆਂ ਪੜ੍ਹਦਾ ਪਿਆ, ਜਦੋਂ ਕੋਈ ਜਾਗ ਕੇ ਪੜ੍ਹਦਾ ਨਾ, ਸੱਚ ਇਵੇਂ ਇੱਕ ਇੱਕ ਤੁੱਕ ਉਸ ਬੰਦੇ ਨੂੰ ਰੋਕ ਲੈਂਦੀ ਹੈ। ਫਿਰ ਜਿਹੜੀ ਮੈਂ ਅਰਜ਼ ਕਰਨ ਲੱਗਾ, ਇਤੇ ਕੂਕਰ ਖਉ ਬੇਗਾਨਾ, ਭੌਂਕਾਂ ਇਸ ਤਨ ਤਾਈ, ਇਹ ਵੀ ਇੱਕ ਭਗਤੀ ਹੈ। ਮਹਾਰਾਜ ਕਹਿੰਦੇ ਨੇ ਭਗਤ ਹੀਨ ਨਾਨਕ ਜੇ ਹੋਏਗਾ, ਜੇ ਮੇਰੇ ਮਾਲਕ ਮੈਂ ਭਗਤੀ ਤੋਂ ਸਖਣਾ ਵਾਂ, ਪਰ ਘੱਟੋ ਘੱਟ ਇੰਨਾ ਤਾਂ ਨਾਮ ਮੇਰੇ ਨਾਲ ਜੁੜ ਗਿਆ ਤੇਰਾ ਕਿ ਮੈਂ ਤੇਰੇ ਦਰ ਦਾ ਕੂਕਰ ਖਾਂ। ਸਮਝਿਓ, ਕਿ ਮੈਂ ਤੇਰੇ ਦਰ ਦਾ ਕੁੱਤਾ ਨਾ, ਮੇਰੇ ਕੋਲ ਵਫਾਦਾਰੀ ਨਹੀਂ, ਪਰ ਤੂੰ ਆਪਣੇ ਖਸਮ ਪੁਣੇ ਦੀ ਲਾਜ ਜ਼ਰੂਰ ਰੱਖੇਗਾ। ਇਹਨੂੰ ਮਹਾਰਾਜ ਜੀ ਨੇ ਬਾਣੀ ਵਿਚ ਵੀ ਕਿਹਾ ਕਿ ਪ੍ਰਭ ਜੀਓ ਖਸਮਾਨਾ ਕਰ ਪਿਆਰੇ। ਖਸਮਾਨਾ ਦਾ ਅਰਥ ਇਹੀ ਹੈ ਕਿ ਮੈਂ ਨਲਾਇਕ ਹੋ ਸਕਣਾ, ਪਰ ਤੂੰ ਮੇਰਾ ਮਾਲਕ ਹੈ, ਤੂੰ ਮੇਰੀ ਪੱਤ ਜ਼ਰੂਰ ਢਕੇਗਾ। ਬੇਨਤੀ ਹੈ ਕਿ ਗੁਰੂ ਸਾਹਿਬ ਨੇ ਬਾਣੀ ਵਿਚ ਭਗਤੀ ਦਾ ਇੱਕ ਤਰੀਕਾ ਇਹ ਵੀ ਦੱਸਿਆ। ਕਬੀਰ ਸਾਹਿਬ ਨੇ ਭੌਂਕਿਆ ਆ ਗਿਆ ਬਦਨ ਪਸਾਰ, ਉਹਨਾਂ ਦਾ ਸ਼ਬਦ ਪੜਦਿਆਂ ਸਲੋਕ ਇੱਕ ਹੋਰ ਹੈ। ਉਹਨਾਂ ਨੇ ਤਾਂ ਕੇਵਲ ਕੂਕਰ ਨਹੀਂ, ਇੱਥੋਂ ਤੱਕ ਆਪਣੇ ਲਈ ਇੱਕ ਨਾਮ ਵੀ ਰੱਖ ਲਿਆ ਕਿ ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਉ, ਗਲੇ ਖਮਾਵਰੇ ਜੇਵਰੀ ਜੇ ਖਿੰਚੈ ਤਹ ਜਾਓ। ਇੱਥੋਂ ਤੱਕ ਤੇਰੇ ਹੁਕਮ ਦੀ ਜ਼ੰਜੀਰ ਮੇਰੇ ਗਲੇ ਚ ਸੰਗਲੀ ਪਈ ਏ, ਜਿੱਧਰ ਖਿੱਚੇਗਾ ਮੈਂ ਉਧਰ ਚਲਾ ਜਾਂਗਾ। ਇੱਕ ਉਦਾਹਰਨ ਹੈ ਤਾਂ ਇਹ ਫਾਰਸੀ, ਵੈਸੇ ਕੀਰਤਨ ਇੱਥੇ ਹੁੰਦਾ, ਮੈਨੂੰ ਪਤਾ ਕੀਰਤਨੀ ਉਹ ਪਵਿੱਤਰ ਬਚਨ ਪੜ੍ਹਦੇ ਨੇ। ਧੰਨ ਗੁਰੂ ਗੋਬਿੰਦ ਸਿੰਘ ਦੀ ਸਿਫਤ ਵਿਚ ਭਾਈ ਨੰਦ ਲਾਲ ਸਾਹਿਬ ਜੀ ਦਾ ਗੰਜਨਾਮਾ, ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਸ਼ਬਦ ਫਾਰਸੀ ਦੇ ਨੇ। ਉਹਦੇ ਵਿਚ ਭਾਈ ਸਾਹਿਬ ਦੀ ਭਗਤੀ ਜਦੋਂ ਦੇਖੀ, ਸੱਚ ਏਵੇ ਵਿਦਵਾਨ ਨੇ ਉਹ, ਉਹਨਾਂ ਵਰਗਾ ਵਿਦਵਾਨ ਵੀ ਕੋਈ ਨੀ। ਉਸ ਵਕਤ ਹਿੰਦੁਸਤਾਨ ਦੇ ਅੰਦਰ ਅਰਬੀ ਤੇ ਫਾਰਸੀ ਦਾ ਬੋਲਬਾਲਾ ਹੈ। ਕੁਰਾਨ ਦੀਆਂ ਆਇਤਾਂ ਦੀ ਚਰਚਾ ਅਕਸਰ ਰਾਜਿਆਂ ਦੇ ਬਾਦਸ਼ਾਹ ਦੇ ਦਰਬਾਰ ਵਿਚ ਹੁੰਦੀ, ਪੂਰੇ ਦੇ ਪੂਰੇ ਹਿੰਦੁਸਤਾਨ ਦੇ ਵਿਦਵਾਨ ਇਕੱਠੇ ਕੀਤੇ। ਪਰ ਸੱਚ ਏਵੇ ਕੁਰਾਨ ਦੀ ਆਇਤ ਦੇ ਅਰਥ ਜੋ ਭਾਈ ਨੰਦ ਲਾਲ ਸਾਹਿਬ ਕਰ ਗਏ, ਉਹ ਕਿਸੇ ਮੁਸਲਮਾਨ ਵਿਦਵਾਨ ਤੋਂ ਬਿਨਾਂ ਹੋਏ ਕੀਤੇ ਉਹਨਾਂ ਨੇ। ਪਰ ਜਦੋਂ ਉਹਨਾਂ ਕੁਰਾਨ ਦੇ ਅਰਥ ਕੀਤੇ, ਉਹਨਾਂ ਦੀ ਵਿਦਵਤਾ ਹੀ ਉਹਨਾਂ ਲਈ ਜਾਨਲੇਵਾ ਸਾਬਤ ਹੋ ਗਈ। ਉਹਨਾਂ ਉੱਤੇ ਸ਼ਿਕੰਜਾ ਕਸ਼ਣਾ ਸ਼ੁਰੂ ਕਰ ਦਿੱਤਾ ਕਿ ਕਾਫਰਾਂ ਵਿਚ ਇੰਨਾ ਵਿਦਵਾਨ ਨਹੀਂ ਚਾਹੀਦਾ। ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ ਕਿ ਭਾਈ ਨੰਦ ਲਾਲ ਸਾਹਿਬ, ਉਹਨਾਂ ਦੀ ਜ਼ਿੰਦਗੀ ਵਿਚ ਪਲਟਾ ਉਹਨਾਂ ਦੇ ਘਰ ਵਾਲੀ ਦੀ ਸੰਗਤ ਤੋਂ ਹੋਇਆ ਹੈ, ਕਿਉਂਕਿ ਜਿਸ ਘਰ ਵਿਚ ਭਾਈ ਨੰਦ ਲਾਲ ਸਾਹਿਬ ਦਾ ਵਿਆਹ ਹੋਇਆ ਉਹ ਪਰਿਵਾਰ ਸੀ ਸਿੱਖਾਂ ਦਾ। ਭਾਈ ਨੰਦ ਲਾਲ ਸਾਹਿਬ ਜਦ ਇਹਨਾਂ ਦੇ ਬਜ਼ੁਰਗ ਜਿਹੜੇ ਸਨ, ਪਿਤਾ ਦਾ ਨਾਮ ਸੀ ਭਾਈ ਛੱਜੂ ਰਾਮ। ਥੋੜੀ ਜੀ ਮੈਂ ਬਰੀਫ ਜੀ ਉਹਨਾਂ ਦੀ ਕਿਸਤੀ ਜ਼ਰੂਰ ਕਹਾਂਗਾ, ਕਿਉਂਕਿ ਭਾਈ ਸਾਹਿਬ ਨੂੰ ਪੜ੍ਹਦੇ ਤਾਂ ਅੱਜ ਕਿਉਂਕਿ ਫਾਰਸੀ ਜ਼ਬਾਨ ਸਾਡੀ ਬੋਲ ਚਾਲ ਚ ਨਹੀਂ ਰਹੀ, ਹਾਲਾਂਕਿ ਭਾਈ ਨੰਦ ਲਾਲ ਸਾਹਿਬ ਦੀਆਂ ਗਜ਼ਲਾਂ, ਉਹਨਾਂ ਦਾ ਜ਼ਿੰਦਗੀ ਨਾਮਾ, ਤੇ ਕਈ ਵਾਰੀ ਮੈਂ ਕਹਿੰਦਾ ਕਿ ਜੇ ਕਿਸੇ ਨੇ ਗੁਰੂ ਗੋਬਿੰਦ ਸਿੰਘ ਨੂੰ ਰੋਮ ਰੋਮ ਤੋਂ ਮੁਹੱਬਤ ਕਰਨੀ ਹੈ, ਉਹ ਭਾਈ ਨੰਦ ਲਾਲ ਸਾਹਿਬ ਦੀ ਰਚਨਾ ਜ਼ਰੂਰ ਪੜ੍ਹਿਓ। ਭਾਵੇਂ ਚਲੋ ਫਾਰਸੀ ਨਹੀਂ ਪੜ੍ਹੀ ਜਾਂਦੀ, ਉਹਦੇ ਤਰਜਮੇ ਮਿਲ ਜਾਂਦੇ, ਕਮਾਲ ਦੇ ਉਹਨਾਂ ਦੇ ਬੋਲ। ਉਹਨਾਂ ਦੀ ਰਚਨਾ ਵਿੱਚ ਕੁਛ ਬਚਨ ਹਜ਼ੂਰ ਦੇ ਕਹਿਣ ਤੋਂ ਪਹਿਲਾਂ, ਜਦੋਂ ਇਹ ਬੱਚੇ ਸਨ, ਪਿਤਾ ਦਾ ਨਾਮ ਹੈ ਛੱਜੂ ਰਾਮ, ਅਸਲ ਚ ਇਹ ਪਰਿਵਾਰ ਵੈਸ਼ਨਵ ਸਾਧਾਂ ਦਾ ਪੈਰੋਕਾਰ ਸੀ, ਉਹਨਾਂ ਨੂੰ ਮੰਨਦਾ ਸੀ। ਭਾਈ ਨੰਦ ਲਾਲ ਸਾਹਿਬ ਦੇ ਗਲੇ ਵਿਚ ਵੈਸ਼ਨਵ ਸਾਧ ਕੰਠੀ ਪਾਉਣ ਵਾਸਤੇ ਆਏ, ਕਿਉਂਕਿ ਉਹਨਾਂ ਦਾ ਚਿੰਨ੍ਹ ਹੈ। ਜਦੋਂ ਕੰਠੀ ਪਾਉਣ ਲੱਗੇ ਤੇ ਇਹਨਾਂ ਨੇ ਬਾਲ ਉਮਰ ਵਿਚ ਉਸ ਵੈਸ਼ਨਵ ਸਾਧੂ ਦਾ ਹੱਥ ਪਕੜ ਕੇ ਕਿਹਾ ਤੇ ਪਿਤਾ ਨੂੰ ਮੁਖਾਤਬ ਕਰਕੇ ਕਿਹਾ, ਪਿਤਾ ਜੀ ਕੰਠੀ ਮੈਂ ਜ਼ਰੂਰ ਪਾਵਾਂਗਾ, ਪਰ ਮੇਰੇ ਗਲੇ ਵਿਚ ਉਹ ਕੰਠੀ ਪਾਇਓ ਜਿਹੜੀ ਸਰੀਰ ਛੱਡਣ ਤੋਂ ਬਾਅਦ ਵੀ ਮੇਰੀ ਆਤਮਾ ਦੇ ਨਾਲ ਚੱਲੇ। ਗੱਲ ਉਹ ਜੰਜੂ ਵਾਲੀ ਸੀ। ਕਹਿੰਦੇ ਨੇ ਉਹ ਸਾਧੂ ਇੰਨਾ ਸਿਆਣਾ ਸੀ, ਉਹਨੇ ਹੱਥ ਪਿੱਛੇ ਕਰ ਲਿਆ। ਭਾਈ ਨੰਦ ਲਾਲ ਸਾਹਿਬ ਦੇ ਪਿਤਾ ਜੀ ਨੇ ਕਿਹਾ ਕਿ ਤੁਸੀਂ ਕੰਠੀ ਪਾਓ। ਉਸ ਸਾਧੂ ਨੇ ਕਿਹਾ, ਨਹੀਂ, ਵਕਤ ਆਵੇਗਾ ਮੇਰੇ ਕੋਲ ਉਹ ਕੰਠੀ ਨਹੀਂ, ਪਰ ਜਿਹੜੀ ਇਹਦੇ ਅੰਦਰ ਪਿਆਸ ਤੇ ਜਗਿਆਸਾ ਹੈ, ਇਹਦੀ ਆਤਮਾ ਨੂੰ ਕੰਠੀ ਪਾਉਣ ਵਾਲਾ ਜ਼ਿੰਦਗੀ ਵਿੱਚ ਜ਼ਰੂਰ ਮਿਲੇਗਾ। ਭਾਈ ਸਾਹਿਬ ਵਿਦਵਾਨ ਨੇ। ਜਦੋਂ ਇਹਨਾਂ ਦਾ ਵਿਆਹ ਹੋਇਆ ਤੇ ਜਿਸ ਘਰ ਵਿੱਚ ਵਿਆਹ ਹੋਇਆ ਉਹ ਸਨ ਸਿੱਖ, ਕਿਉਂਕਿ ਉਦੋਂ ਹਿੰਦੂ ਪਰਿਵਾਰਾਂ ਵਿੱਚੋਂ ਸਿੱਖ ਨਿਕਲਦੇ ਸਨ। ਉਸ ਵਕਤ ਕਹਿੰਦੇ ਨੇ ਉਹ ਬੀਬੀ ਭਾਗਾਂ ਵਾਲੀ ਮਾਪਿਆਂ ਦੀ ਸੁਚੱਜੀ ਸੁਗੜ ਧੀ ਜਦੋਂ ਇਸ ਘਰ ਚ ਨੂੰਹ ਬਣ ਕੇ ਆਈ, ਉਹਨੇ ਭਾਈ ਨੰਦ ਲਾਲ ਸਾਹਿਬ ਨੂੰ ਪਹਿਲੇ ਦਿਨ ਗੱਲ ਕਹੀ ਪਰਿਵਾਰ ਵਿਚ, ਕਹਿੰਦੀ ਜੋ ਹੁਕਮ ਕਰੋਗੇ ਪਰਿਵਾਰ ਦਾ ਹਰ ਕੰਮ ਇੱਕ ਨੂੰਹ ਬਣ ਕੇ ਕਰਾਂਗੀ, ਪਰ ਇੱਕ ਮੇਰੀ ਤੁਹਾਡੇ ਚਰਨਾਂ ਚ ਬੇਨਤੀ ਹੈ ਕਿ ਮੈਂ ਪਿਤਾ ਦੇ ਘਰ ਵਿਚ ਜਪਜੀ ਸਾਹਿਬ ਸੁਖਮਨੀ ਸਾਹਿਬ ਦਾ ਪਾਠ ਕਰ ਰਹੀ ਹਾਂ, ਅੰਮ੍ਰਿਤ ਵੇਲੇ ਮੈਨੂੰ ਬਾਣੀ ਪੜਨ ਤੋਂ ਕੋਈ ਰੋਕਿਓ ਨਾ, ਮੈਂ ਪਾਠ ਕਰ ਸਕਾਂ। ਭਾਈ ਨੰਦ ਲਾਲ ਸਾਹਿਬ ਸ਼ਾਇਰ ਸਨ, ਸ਼ਾਇਰੀ ਉਦੋਂ ਵੀ ਕਰਦੇ ਤੇ ਅੱਗੋ ਉਹਨਾਂ ਨੇ ਉੱਤਰ ਦਿੱਤਾ, ਕਹਿਣ ਲੱਗੇ ਤੁਸੀਂ ਪੜੋਗੇ ਪਰ ਅਸੀਂ ਸੁਣ ਤਾਂ ਸਕਦੇ ਹਾਂ ਨਾ। ਵੇਖੋ ਬੀਬੀ ਨੇ ਸਵੇਰੇ ਪਾਠ ਕਰਨਾ, ਭਾਈ ਨੰਦ ਲਾਲ ਸਾਹਿਬ ਨੇ ਸੁਣਨਾ। ਜਦੋਂ ਜਪਜੀ ਸਾਹਿਬ ਸੁਖਮਨੀ ਸਾਹਿਬ ਦਾ ਪਾਠ ਸੁਣਦਿਆ ਅੰਦਰ ਇੰਨਾ ਕੁ ਅਸਰ ਹੋਇਆ, ਕਹਿਣ ਲੱਗੇ ਜਿਸ ਨੇ ਬਾਣੀ ਉਚਾਰਨ ਕੀਤੀ ਉਹਦੇ ਦਰ ਤੇ ਲੈ ਜਾਓ। ਭਾਈ ਨੰਦ ਲਾਲ ਸਾਹਿਬ ਆਪਣੇ ਘਰ ਤੋਂ ਮੁਲਤਾਨ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਆਏ। ਇੱਕ ਵਾਰੀ ਹਜ਼ੂਰ ਦੇ ਦਰਸ਼ਨ ਗੁਰੂ ਗੋਬਿੰਦ ਸਿੰਘ ਦੇ ਆਨੰਦਪੁਰ ਵੀ ਕੀਤੇ। ਮੈਂ ਫਿਰ ਵਿਸ਼ੇ ਵਿਚ ਰਹਾ, ਜਿਸ ਵਕਤ ਉਹਨਾਂ ਦੇ ਵਿਰੋਧ ਵਿਚ ਇਹ ਕਿਹਾ ਗਿਆ ਵੀ ਜਾਂ ਇਸਲਾਮ ਕਬੂਲ ਕਰੇ ਜਾਂ ਇਹਦਾ ਸਿਰ ਕਲਮ ਕਰ ਦਿਓ, ਉਦਨ ਧਿਆਨ ਗਿਆ ਮਨਾ ਤੈਨੂੰ ਰੱਖਣ ਵਾਲਾ ਕੌਣ ਹੈ। ਸਾਰੇ ਰਾਜੇ ਔਰੰਗਜ਼ੇਬ ਦੇ ਅਧੀਨ ਨੇ, ਜਾਗੀਰਦਾਰ ਔਰੰਗਜ਼ੇਬ ਦੇ ਅਧੀਨ ਨੇ, ਤੈਨੂੰ ਇਸ ਹਿੰਦੁਸਤਾਨ ਵਿਚ ਕੋਈ ਥਾਂ ਦੇ ਸਕਦਾ? ਹਾਂ, ਨਜ਼ਰ ਗਈ ਲੀਲੇ ਦੇ ਸ਼ਾਹ ਸਵਾਰ ਧੰਨ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਚ, ਕਹਿਣ ਲੱਗੇ ਜਿਸ ਦੇ ਬਾਪ ਨੇ ਤਿਲਕ ਤੇ ਜੰਜੂ ਰੱਖ ਲਿਆ ਸੀ ਸੀਸ ਦੇ ਕੇ, ਅੱਜ ਮੈਨੂੰ ਵੀ ਜੇਕਰ ਕੋਈ ਰੱਖ ਸਕਦਾ ਤੇ ਕੇਵਲ ਗੁਰੂ ਗੋਬਿੰਦ ਸਿੰਘ ਹੀ ਰੱਖ ਸਕਦਾ ਹੈ। ਉਹ ਹਜ਼ੂਰ ਦੇ ਦਰ ਤੇ ਆਏ। ਮੈਂ ਆਉਣਾ ਹੈ ਕਿ ਭਗਤੀ ਦਾ ਭਾਵਨਾ ਕੈਸੀ ਬਣੇ। ਮਨਾ ਕਦੀ ਇੱਕ ਕੂਕਰ ਵਾਲੀ ਬਿਰਤੀ ਲੈ ਕੇ ਵੀ ਮਾਲਕ ਦੀ ਵਫਾਦਾਰੀ ਕਰ। ਉਹ ਹਜ਼ੂਰ ਦੇ ਦਰਬਾਰ ਵਿਚ ਆਏ, ਉਹਨਾਂ ਨੇ ਫਾਰਸੀ ਵਿਚ ਨਜ਼ਮਾਂ ਲਿਖੀਆਂ, ਗਜ਼ਲਾਂ ਲਿਖੀਆਂ, ਸ਼ੇਰ ਲਿਖੇ, ਪਰ ਇੱਕ ਉਹਨਾਂ ਧੰਨ ਗੁਰੂ ਗੋਬਿੰਦ ਸਿੰਘ ਦੀ ਸਿਵ ਚ ਉਹਨੂੰ ਗੰਜਨਾਮਾ ਸ਼ਬਦ ਵਰਤਿਆ ਜਾਂਦਾ ਹੈ, ਉਹ ਉਚਾਰਨ ਕੀਤਾ। ਹੁਣ ਦੇਖੋ ਸ਼ਬਦ ਅਕਸਰ ਕੀਰਤਨੀਏ ਗੁਰਸਿੱਖ ਪੜ੍ਹਦੇ। ਜੇ ਕਿਤੇ ਵਕਤ ਮਿਲਿਆ ਤੇ ਮੇਰੀ ਇੱਛਾ ਹੈ ਮੈਂ ਉਸ ਸਾਰੀ ਬਾਣੀ ਦੀ ਕਥਾ ਵਿਸਤਾਰ ਸਹਿਤ ਕੀਤੀ ਜਾਏ, ਕਿਉਂਕਿ ਪੜ੍ਹ ਦਿੰਦੇ ਹਾਂ ਤੇ ਸੰਗਤ ਨੂੰ ਸਿਰਫ ਇੰਨਾ ਕੁਛ ਸਮਝ ਪੈਂਦਾ ਗੁਰ ਗੋਬਿੰਦ ਸਿੰਘ, ਬਾਕੀ ਅਰਥਾਂ ਦਾ ਪਤਾ ਨੀ। ਨਾਸਰੋ ਮਨਸੂਰ ਗੁਰ ਗੋਬਿੰਦ ਸਿੰਘ, ਕਿਉਂਕਿ ਉੱਥੇ ਗੁਰੂ ਗੋਬਿੰਦ ਸਿੰਘ ਸ਼ਬਦ ਨੇ। ਜੇ ਕੋਈ ਕੀਰਤਨ ਕਰਦੇ ਆ ਗੁਰੂ ਗੋਬਿੰਦ ਸਿੰਘ ਪੜ੍ਹਦਾ, ਉਹ ਸੁਚੇਤ ਰੱਖੇ ਕਿ ਉੱਥੇ ਗੁਰ ਸ਼ਬਦ ਹੈ, ਗੁਰੂ ਨਹੀਂ। ਗੁਰ ਗੋਬਿੰਦ ਸਿੰਘ ਸੰਗਤ ਨੂੰ ਪਤਾ ਹੈ, ਬਾਕੀ ਜਿਹੜੇ ਨਾਲ ਗੁਣ ਦੱਸੇ ਉਹਨਾਂ ਦਾ ਨਹੀਂ ਪਤਾ। ਸਿਰਫ ਦੋ ਚਾਰ ਮੈਂ ਸ਼ੇਰ ਕਹਾਂਗਾ ਹਜ਼ੂਰ ਦੇ ਬਾਰੇ। ਉਹ ਕਹਿੰਦੇ ਨੇ ਨਾਸਰੋ ਮਨਸੂਰ ਗੁਰ ਗੋਬਿੰਦ ਸਿੰਘ। ਨਾਸਰੋ ਮਨਸੂਰ ਦਾ ਅਰਥ ਹੈ ਕਿ ਗੁਰੂ ਗੋਬਿੰਦ ਸਿੰਘ ਹੋਰਨਾਂ ਦੇ ਮਦਦਗਾਰ ਨੇ। ਨਾਸਰੋ ਮਨਸੂਰ ਹੋਰਨਾਂ ਦੀ ਮਦਦ ਕਰਨ ਵਾਲੇ ਗੁਰੂ ਗੋਬਿੰਦ ਸਿੰਘ। ਇਸ ਦੀ ਮਨਜ਼ੂਰ ਗੁਰ ਗੋਬਿੰਦ ਸਿੰਘ, ਇਹਦਾ ਅਰਥ ਹੈ ਕਿ ਗੁਰੂ ਗੋਬਿੰਦ ਸਿੰਘ ਦੀ ਮਦਦ ਕਰਨ ਵਾਲਾ ਅਕਾਲ ਪੁਰਖ ਵਾਹਿਗੁਰੂ ਹੈ। ਅਗਲੀਆਂ ਸਤਰਾਂ ਨੇ ਹੱਕ ਰਾਹ ਗੰਜੂਰ ਗੁਰ ਗੋਬਿੰਦ ਸਿੰਘ। ਇੱਕ ਸ਼ਬਦ ਹੈ ਗੰਜ, ਦੂਜਾ ਸ਼ਬਦ ਹੈ ਫਾਰਸੀ ਦਾ ਗੰਜੂਰ। ਵੈਸੇ ਗੰਜ ਦਾ ਅਰਥ ਢੇਰ ਵੀ ਹੁੰਦਾ ਤੇ ਗੰਜ ਦਾ ਅਰਥ ਯਾਦ ਰੱਖਿਓ ਖਜ਼ਾਨਾ ਵੀ ਹੁੰਦਾ। ਇੱਕੋ ਇੱਕ ਸਿੱਖ ਧਰਮ ਹੈ, ਚੇਤੇ ਰੱਖਿਓ। ਰੁਪਈਆਂ ਦੇ ਖਜ਼ਾਨਿਆਂ ਨੂੰ ਤਾਂ ਲੋਕਾਂ ਗੰਜ ਕਿਹਾ, ਸੱਚ ਇਵੇਂ ਕਿ ਸਿੱਖਾਂ ਵਿੱਚ ਜਿੱਥੇ ਗੁਰੂ ਨੇ ਸੀਸ ਲਾਇਆ ਉਸ ਥਾਂ ਨੂੰ ਵੀ ਸਿੱਖਾਂ ਨੇ ਸੀਸ ਗੰਜ ਕਿਹਾ ਹੈ। ਉੱਥੇ ਸ਼ਬਦ ਗੰਜ ਸ਼ਬਦ ਵਰਤੇ, ਸੀਸ ਗੰਜ। ਆ ਤਕਰੀਬਨ ਗੁਰੂ ਤੇਗ ਬਹਾਦਰ ਸਾਹਿਬ ਨਾਲ ਹੀ ਸੰਬੰਧਿਤ ਨੇ। ਦਿੱਲੀ ਚਾਂਦਨੀ ਚੌਂਕ ਜਿੱਥੋਂ ਜਿੱਥੋਂ ਗੁਰਦੇਵ ਦਾ ਸੀਸ ਨਿਕਲਿਆ ਉਹਦੇ ਲਈ ਵੀ ਸ਼ਬਦ ਸੀਸ ਗੰਜ ਹੈ। ਜਦੋਂ ਆਨੰਦਪੁਰ ਸਾਹਿਬ ਸੰਸਕਾਰ ਕੀਤਾ ਉਹਦੇ ਲਈ ਵੀ ਸ਼ਬਦ ਸੀਸ ਗੰਜ ਕਹੇ। ਗੁਰੂ ਦੇ ਅਸਥਾਨ ਸੀਸ ਗੰਜ ਨੇ ਤੇ ਅੱਗੇ ਜਿੱਥੇ ਸਿੱਖ ਸਿੰਘਣੀਆਂ ਬੱਚੇ ਸ਼ਹੀਦ ਹੋਏ ਉਹਨਾਂ ਦੇ ਨਾਮ ਸ਼ਹੀਦ ਗੰਜ ਰੱਖਿਆ ਗਿਆ ਹੈ। ਦੋ ਸ਼ਬਦ ਯਾਦ ਰੱਖਿਓ, ਸੀਸ ਗੰਜ ਤੇ ਸ਼ਹੀਦ ਗੰਜ, ਸਿੱਖਾਂ ਦੇ ਨਾਵਾਂ ਨਾਲ ਸ਼ਹੀਦਾਂ ਦਾ ਖਜ਼ਾਨਾ। ਪਰ ਖੈਰ ਮੈਂ ਜੋ ਬੇਨਤੀ ਕਰਨ ਲੱਗਾ ਗੁਰੂ ਗੋਬਿੰਦ ਸਿੰਘ ਦੀ ਸਿਫਤ ਕਰਦੇ ਹਾਂ। ਭਾਈ ਨੰਦ ਲਾਲ ਸਾਹਿਬ ਕਹਿੰਦੇ ਨੇ ਹੱਕ ਰਾਹ ਗੰਜੂਰ। ਵੈਸੇ ਗੰਜੂਰ ਦਾ ਅਰਥ ਹੁੰਦਾ ਜਿਹਦੇ ਖੱਤ ਚ ਕੁੰਜੀ ਹੋਵੇ, ਚਾਬੀ ਹੋਵੇ। ਹੱਕ ਦਾ ਅਰਥ ਹੈ ਪਰਮਾਤਮਾ ਸੱਚ। ਕਹਿੰਦੇ ਨੇ ਦੁਨੀਆਂ ਦੇ ਲੋਕ ਸੱਤ ਦੇ ਮੁਤਲਾਸ਼ੀ ਨੇ, ਨਾਮ ਦੇ ਢੰਡਾਊ ਨੇ। ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਦੇ ਹੱਥ ਵਿਚ ਰੱਬੀ ਰੂਹਾਨੇ ਦੀ ਰੂਹਾਨੀਅਤ ਦੇ ਖਜ਼ਾਨੇ ਦੀ ਚਾਬੀ ਹੈ। ਗੁਰੂ ਗੋਬਿੰਦ ਸਿੰਘ ਚਾਹੇ ਤੇ ਉਸ ਦਰਵਾਜ਼ੇ ਨੂੰ ਖੋਲ ਕੇ ਜਿਹਨੂੰ ਮਰਜ਼ੀ ਮਾਲੋ ਮਾਲ ਕਰ ਦੇ, ਉਹਦਾ ਭਰੋਸਾ ਦੇਖੋ। ਹੱਕ ਰਾਹ ਗੰਜੂਰ ਗੁਰ ਗੋਬਿੰਦ ਸਿੰਘ, ਜੁਮਲਾ ਫੈਜੇ ਨੂਰ ਗੁਰ ਗੋਬਿੰਦ ਸਿੰਘ। ਧੰਨ ਗੁਰੂ ਗੋਬਿੰਦ ਸਿੰਘ ਉੱਤੇ ਰੱਬ ਦੇ ਨੂਰਾਨੀ ਇਲਾਹੀ ਅਰਸ਼ਾਂ ਤੋਂ ਨੂਰ ਚੱਟਿਆ ਜਾਂਦਾ ਹੈ। ਅਗਲੇ ਬੱਚੇ ਨੇ ਹੱਕ ਹੱਕ ਆਗਾਹ, ਇਹ ਵੀ ਫਾਰਸੀ ਦਾ ਹੈ। ਆਗਾਹ ਦਾ ਅਰਥ ਤਾਂ ਸਾਰੇ ਜਾਣਦੇ, ਆਗਾਹ ਦਾ ਅਰਥ ਹੈ ਜਾਣਕਾਰ। ਵੈਸੇ ਗੁਰੂ ਗ੍ਰੰਥ ਸਾਹਿਬ ਵਿਚ ਇੱਕ ਬਚਨ ਹੁੰਦਾ ਆਗਾਹ ਕੋ ਤਰਾਂਗ, ਉੱਥੇ ਆਗਾਹ ਦਰਤ ਜਾਣਕਾਰ ਨਹੀਂ, ਉੱਥੇ ਆਗਾਹ ਦਰਤ ਅੱਗੇ। ਅੱਗੇ ਹੋ ਜਾਣ। ਇੱਥੇ ਵੇ ਖੱਕ ਰਾਹ ਗੰਜ਼ੂਰ ਗੁਰੂ ਗੋਬਿੰਦ ਸਿੰਘ, ਜੁਮਲਾ ਫੈਜ਼ ਨੂਰ ਗੁਰੂ ਗੋਬਿੰਦ ਸਿੰਘ, ਅੱਗੇ ਉਹ ਸ਼ਬਦ ਵਰਦੇ ਨੇ, ਕਹਿੰਦੇ ਧੰਨ ਗੁਰੂ ਗੋਬਿੰਦ ਸਿੰਘ ਹੱਕ ਹੱਕ ਆਗਾਹ, ਆਗਾਹ ਦਰ ਤੇ ਭੇਦੂ ਜਾਣਕਾਰ ਸਮਝ ਰੱਖਣ ਵਾਲਾ। ਕਹਿੰਦੇ ਧੰਨ ਗੁਰੂ ਗੋਬਿੰਦ ਸਿੰਘ ਨੂੰ ਮਤ ਸਮਝੋ ਕੇਵਲ ਸ਼ਸਤਰ ਪਾ ਕੇ ਬੈਠੇ ਕਿ ਸ਼ਸਤਰ ਧਾਰੀ ਜਰਨੈਲ ਗਏ, ਤੂੰ ਚਰਨ ਪਕੜ ਕੇ ਵੇਖ ਗੁਰੂ ਗੋਬਿੰਦ ਸਿੰਘ ਦੇ ਰੱਬ ਦੇ ਘਰ ਦੀਆਂ ਰਮਜ਼ਾਂ ਸਾਰੀਆਂ ਜਾਣਦਾ, ਉਹਦਾ ਭੇਦੂ ਹੈ ਜਾਣੂ ਹੈ। ਹੱਕ ਹੱਕ ਆਗਾਹ ਗੁਰੂ ਗੋਬਿੰਦ ਸਿੰਘ ਸ਼ਾਹੇ ਸ਼ਹਿਨ ਸ਼ਾਹ, ਗੁਰੂ ਗੋਬਿੰਦ ਸਿੰਘ ਸ਼ਹਿਨ ਸ਼ਾਹਾਂ ਦਾ ਸ਼ਹਿਨ ਸ਼ਾਹ ਹੈ ਗੁਰੂ ਗੋਬਿੰਦ ਸਿੰਘ। ਅਗਲੇ ਬਚਨ ਨੇ ਬਰ ਦੋ ਆਲਮ ਸ਼ਾਹ, ਦੋ ਆਲਮ, ਦੋ ਆਲਮ ਦਰ ਤੇ ਦੋ ਜਹਾਨ, ਦੋ ਜਹਾਨਾਂ ਦਾ ਮਾਲਕ ਹੈ ਗੁਰੂ ਗੋਬਿੰਦ ਸਿੰਘ। ਬਰ ਦੋ ਆਲਮ ਸ਼ਾਹ ਗੁਰੂ ਗੋਬਿੰਦ ਸਿੰਘ, ਖਸਮ ਰਾਜਾ ਕਾ ਗੁਰੂ ਗੋਬਿੰਦ ਸਿੰਘ। ਜਿੱਥੇ ਗੁਰੂ ਗੋਬਿੰਦ ਸਿੰਘ ਦੇ ਚਰਨ ਪੈ ਜਾਣ ਉੱਥੇ ਦੁਸ਼ਮਣਾਂ ਨੂੰ ਭਾਜੜਾਂ ਪੈ ਜਾਂਦੀਆਂ ਨੇ, ਭਾਵੇਂ ਅੰਦਰ ਦੇ ਦੁਸ਼ਮਣ ਹੋਣ ਤੇ ਭਾਵੇਂ ਬਾਹਰ ਦੇ ਦੁਸ਼ਮਣ ਹੋਣ। ਦੇਖੋ ਉਸ ਬੰਦੇ ਦੀ ਭਾਵਨਾ, ਮੈਂ ਕਹਿੰਦਾ ਸ਼ਰਧਾ ਹੋਵੇ ਤੇ ਇਤਨੀ ਦ੍ਰਿੜ, ਉਹਨੂੰ ਸ਼ਰਧਾ ਨਹੀਂ ਕਿਹਾ ਜਾਂਦਾ। ਅੱਜ ਮੇਰੀ ਸ਼ਰਧਾ ਹੈ ਜੀ, ਕੱਲ ਨੂੰ ਮੇਰੇ ਵਰਗਾ ਗਿਆਨੀ ਆਇਆ, ਚਾਰ ਦੇ ਤਰਕ ਸੱਟੇ ਤੇ ਤੀਜੇ ਦਿਨ ਨਿਤਨਿਮ ਛੱਡ ਦਿੱਤਾ, ਉਹਨਾਂ ਤੇ ਦਲੀਲ ਨਾਲ ਸਿੱਧ ਕਰ ਦਿੱਤਾ। ਚੇਤੇ ਰੱਖਿਓ, ਜਿਹੜੀ ਸ਼ਰਧਾ ਦਲੀਲ ਨਾਲ ਕੱਟੀ ਜਾਏ ਉਹ ਸ਼ਰਧਾ ਹੋ ਹੀ ਨਹੀਂ ਸਕਦੀ। ਸ਼ਰਧਾ ਦਾ ਅਰਥ ਹੈ ਅਡੋਲਤਾ, ਪੂਰਨ ਤੌਰ ਤੇ ਸਮਰਪਿਤ ਹੋਣਾ। ਖੈਰ ਮੈਂ ਪ੍ਰਕਰਨ ਅੰਦਰ ਰੱਖਾਂ। ਉਹਨਾਂ ਨੇ ਤਾਂ ਇੱਥੋਂ ਤੱਕ ਸ਼ਬਦ ਵਰਤੇ ਨੇ ਕਿ ਜਿੰਨਾ ਵੀ ਦੁਨੀਆਂ ਦਾ ਕਾਰ ਵਿਹਾਰ ਏ, ਕਹਿੰਦਾ ਮੇਰੇ ਗੁਰੂ ਗੋਬਿੰਦ ਸਿੰਘ ਤੋਂ ਬਿਨਾਂ ਕੋਈ ਨਹੀਂ ਚਲਾ ਰਿਹਾ। ਕਾਦਰੇ ਖਰਕਾਰ ਗੁਰੂ ਗੋਬਿੰਦ ਸਿੰਘ ਸ਼ਬਦ ਵਰਤੇ ਉਹਨਾਂ ਨੇ। ਅਖੀਰ ਤੇ ਮੈਂ ਇੱਕ ਬੇਨਤੀ ਜਿਹੜੀ ਕਰਨੀ ਚਾਹੁੰਦਾ, ਇੰਨਾ ਵੱਡਾ ਵਿਦਵਾਨ, ਉਹਨੇ ਅਖੀਰ ਤੇ ਕਿਆ ਕਹਿਣ ਲੱਗੇ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਤੇਰੇ ਚਰਨਾਂ ਵਿੱਚ ਇੱਕ ਬੇਨਤੀ ਹੈ। ਇਹ ਵੀ ਇੱਕ ਭਗਤੀ ਦਾ ਨਮੂਨਾ ਹੈ ਕਿ ਭਗਤ ਕਿਵੇਂ ਆਪਣੇ ਮਾਲਕ ਨੂੰ ਰਜਾਉਂਦਾ। ਕਹਿੰਦਾ ਲੋਕਾਂ ਲਈ ਮੈਂ ਵਿਦਵਾਨ ਹੋਵਾਂਗਾ, ਕਿਸੇ ਲਈ ਮੈਂ ਸ਼ਾਇਰ ਹੋਵਾਂਗਾ, ਕਿਸੇ ਵਾਸਤੇ ਮੈਂ ਬਹੁਤ ਉੱਚੇ ਘਰਾਣੇ ਵਿੱਚ ਪੈਦਾ ਹੋਇਆ, ਮੇਰੇ ਮਾਪੇ ਬਹੁਤ ਵਿਦਵਾਨ, ਪਰ ਸੱਚ ਏਵੇ ਤੇਰੇ ਆਨੰਦਗੜ੍ਹ ਸਾਹਿਬ ਦੇ ਕਿਲੇ ਕੋਲੋਨਾ ਤੇ ਮਨ ਚ ਇੱਕੋ ਆਵਾਜ਼ ਨਿਕਲਦੀ ਏ ਕਿ ਜਿਹੜੇ ਤੇਰੇ ਦਰ ਦੇ ਅੱਗੇ ਬੈਠੇ ਹੋਏ ਕੁੱਤੇ ਨੇ, ਨੰਦ ਲਾਲ ਤਾਂ ਉਹਨਾਂ ਕੁੱਤਿਆਂ ਦੇ ਪੈਰਾਂ ਦੀ ਹੀ ਕੇਵਲ ਖਾਕ ਹੈ। ਹੁਣ ਸ਼ਿਖਰ ਹੈ ਸ਼ਰਧਾ ਦਾ। ਇਹੋ ਜੀ ਭਗਤੀ, ਇਹ ਕਿਉਂਕਿ ਇਹ ਕਵਿਤਾ ਬਾਰਮੁਖੀ ਤਾਂ ਕਹਿ ਨਹੀਂ, ਆਪਣੇ ਇਸ਼ਟ ਨੂੰ ਸਮਰਪਿਤ ਹੋ ਕੇ ਕਿ ਖਮ ਕੂਕਰ ਤੇਰੇ ਦਰਬਾਰ, ਇਸ ਤਰ੍ਹਾਂ ਜਪ ਤੂੰ ਵਾਹਿਗੁਰੂ। ਭਾਈ ਸਾਹਿਬ ਦੀਆਂ ਚਾਰ ਸਤਰਾਂ ਮੈਂ ਕਹਿ ਦੇਣਾ। ਕਹਿਣ ਲੱਗੇ ਲਾਲ ਸਾਗ ਏ ਗੁਲਾਮ, ਲਾਲ ਤੁਖਲਸ਼ ਕਹਿ ਭਾਈ ਨੰਦ ਲਾਲ ਸਾਹਿਬ, ਤੇ ਸੱਗ ਫਾਰਸੀ ਵਿੱਚ ਕਹਿੰਦੇ ਨੇ ਕੁੱਤੇ। ਗੁਲਾਮ ਦਾ ਅਰਥ ਆਪਾਂ ਕਰ ਚੁੱਕੇ ਹਾਂ, ਜਿਹੜਾ ਵਿਕਿਆ ਹੋਵੇ। ਲਾਲ ਸਾਗੇ ਗੁਲਾਮ ਗੁਰੂ ਗੋਬਿੰਦ ਸਿੰਘ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਭਾਵੇਂ ਵਿਦਵਾਨ ਲੋਕ ਮੈਨੂੰ ਕਹਿੰਦੇ ਨੇ, ਸੱਚ ਏਵੇਂ ਮੈਂ ਤੇਰੇ ਦਰ ਦਾ ਕੂਕਰ, ਤੇਰੇ ਦਰ ਦਾ ਗੁਲਾਮ ਹਾਂ, ਦਾਗਦਾਰੇ ਨਾਮ ਗੁਰੂ ਗੋਬਿੰਦ ਸਿੰਘ। ਸੱਚ ਏਵੇਂ ਲੋਕ ਆਪਣੇ ਕੁੱਤਿਆਂ ਦੇ ਗਲੇ ਚ ਪਟੇ ਪਾ ਕੇ ਨਿਸ਼ਾਨੀ ਲਾਉਂਦੇ ਨੇ, ਮੇਰੇ ਮੱਥੇ ਤੇ ਤੇਰੀ ਬਖਸ਼ਿਸ਼ ਦੀ ਨਿਸ਼ਾਨੀ ਲੱਗੀ ਏ। ਇਹ ਸਭ ਨੂੰ ਪਤਾ ਕਿ ਨੰਦ ਲਾਲ ਗੁਰੂ ਗੋਬਿੰਦ ਸਿੰਘ ਦਾ ਕੂਕਰ ਹੈ। ਇੱਕ ਭਗਤੀ ਦੀ ਭਾਵਨਾ ਹੈ ਕਿ ਲਾਲ ਸਾਗੇ ਗੁਲਾਮ ਗੁਰੂ ਗੋਬਿੰਦ ਸਿੰਘ, ਦਾਗਦਾਰੇ ਨਾਮ ਗੁਰੂ ਗੋਬਿੰਦ ਸਿੰਘ। ਅਗਲੀਆਂ ਸਤਰਾਂ ਨੇ ਕਮਤਰੀਨ ਜ਼ੇ ਸੈਗਾਨ, ਕਮਤਰੀਨ ਸ਼ਬਦ ਸਮਝਦੇ ਹੋ, ਕਮਤਰੀਨ ਦਾ ਅਰਥ ਹੈ ਉਸ ਤੋਂ ਛੋਟਾ ਨੀਵਾਂ। ਕਹਿੰਦੇ ਨਹੀਂ, ਮੈਂ ਗਲਤੀ ਕਰਕੇ ਕਹਿ ਦਿੱਤਾ ਤੇਰੇ ਕੁੱਤਿਆਂ ਵਰਗਾ ਨਹੀਂ ਮਾਲਕਾ, ਮੈਂ ਤਾਂ ਤੇਰੇ ਕੁੱਤਿਆਂ ਤੋਂ ਵੀ ਨੀਵਾਂ ਹਾਂ, ਇੱਕ ਕਿਰਪਾ ਕਰ, ਮੈਂ ਵਿਦਵਾਨ ਨਹੀਂ, ਮੈਂ ਤਨਾਟ ਨਹੀਂ, ਜਿਸ ਥਾਲੀ ਚ ਤੂੰ ਰੋਟੀ ਖਾਣੇ ਮੈਂ ਤਾਂ ਤੇਰੀ ਥਾਲੀ ਵਿੱਚੋਂ ਰੋਟੀ ਦੇ ਭੋਰੇ ਚੁੱਕਣ ਵਾਲਾ, ਟੁਕੜੇ ਚੁੱਕਣ ਵਾਲਾ ਵਾਂ। ਕਿ ਲਾਲ ਸਾਗੇ ਗੁਲਾਮ ਗੁਰੂ ਗੋਬਿੰਦ ਸਿੰਘ, ਦਾਗਦਾਰੇ ਨਾਮ ਗੁਰੂ ਗੋਬਿੰਦ ਸਿੰਘ, ਕਮੰਤਰੀਨ ਜ਼ੇ ਸੈਗਾਨ ਗੁਰੂ ਗੋਬਿੰਦ ਸਿੰਘ, ਰੇਜ਼ਾ ਚੀਨੇ ਖਾਨ ਗੁਰੂ ਗੋਬਿੰਦ ਸਿੰਘ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਮੈਂ ਤਾਂ ਤੇਰੇ ਦਰ ਤੇ ਰੋਟੀ ਦੇ ਟੁਕੜੇ ਨਿੱਕੇ ਨਿੱਕੇ ਚਿੰਨ ਵਾਲਾ। ਮੇਰੀ ਸਿਰਫ ਇੱਕ ਬੇਨਤੀ ਸੀ। ਇਸ ਕਰਕੇ ਨੀ ਵੀ ਆਪਾਂ ਕੋਈ ਵਿਦਵਤਾ ਦੀ ਗੱਲ ਕਰ ਰਹੇ ਹਾਂ, ਭਾਵਨਾ ਦੇਖੋ, ਆਪਣੇ ਆਪ ਨੂੰ ਸਮਰਪਿਤ ਕਰਨਾ। ਜੇ ਭਗਤੀ ਕਰਨੀ ਏ ਤੇ ਫਿਰ ਕੂਕਰ ਦੀ ਤਰ੍ਹਾਂ ਭਗਤ ਪੁਕਾਰਦਾ ਹੈ ਮਾਲਕ ਦੇ ਦਰ ਤੇ। ਬੁੱਲੇ ਦੀ ਰਚਨਾ ਵਿੱਚ ਅਕਸਰ ਪੰਜਾਬੀ ਸਾਹਿਤ ਵਿੱਚ ਆ ਕਾਲਜ ਵਿੱਚ ਸਿਲੇਬਸ ਵਿੱਚ ਲੱਗਦੀ ਇੱਕ ਉਹਦੀ ਕਾਫੀ ਉਹ ਹੈ ਰਾਤੀ ਜਾਗੇ ਕਰੇ ਇਬਾਦਤ, ਰਾਤੀ ਜਾਗਣ ਕੁੱਤੇ ਤੇਥੋਂ ਉੱਤੇ। ਥੋੜਾ ਜਿਹਾ ਦਾ ਪਾਠ ਭੇਜਦਾ, ਕਿਤੇ ਲਿਖਿਆ ਮਿਲਦਾ ਤੈ ਕੁਨ ਉੱਤੇ। ਪੰਜਾਬੀ ਦੀਆਂ ਸਤਰਾਂ ਨੇ ਕਹਿੰਦੇ ਨੇ ਬੁੱਲਿਆ ਤੂੰ ਕਾਹਦਾ ਤੂੰ ਅਹਿਸਾਨ ਕਰਨਾ ਪਿਆ ਰੱਬ ਤੇ। ਦੇਖੋ ਭਗਤ ਭਗਤੀ ਕਰਕੇ ਵੀ ਚਾਹੁੰਦਾ ਕਿ ਮਾਲਕ ਦੀ ਕਿਰਪਾ ਹੀ ਸਮਝੇ, ਆਪਣੀ ਕਮਾਈ ਦਾ ਦਾਵਾ ਨਾ ਕਰੇ। ਫਿਰ ਮੇਰੀ ਬੇਨਤੀ ਸੁਣਿਓ, ਕਮਾਈ ਦਾ ਦਾਵਾ ਅੰਦਰ ਨੂੰ ਸੁਕਾ ਦਿੰਦਾ, ਤੇ ਭਗਤੀ ਕਰਕੇ ਵੀ ਕਹਿ ਮਾਲਕਾ ਤੇਰਾ ਤਰਸ ਸੱਚ ਉਹ ਸੁੱਕਿਆਂ ਨੂੰ ਵੀ ਖਰੇ ਕਰ ਦਿੰਦਾ। ਬੰਦਾ ਸੁੱਕਦੀ ਉਦੋਵੇਂ ਜਦੋਂ ਕਹਿੰਦਾ ਅਸੀਂ ਇੰਨੀ ਕਮਾਈ ਕੀਤੀ, ਅਸੀਂ ਇੰਨਾ ਜਪ ਕੀਤਾ, ਇੰਨੇ ਤਪ ਕੀਤੇ, ਇੰਨੇ ਸੁਖਮਨੀ ਸਾਹਿਬ ਕੀਤੇ। ਮੈਂ ਕਈ ਵਾਰੀ ਕਹਿੰਦਾ ਮਨਾ ਤੈਨੂੰ ਸੁਖਮਨੀ ਸਾਹਿਬ ਚੇਤੇ ਨੇ, ਤੈਨੂੰ ਜਪਜੀ ਸਾਹਿਬ ਚੇਤੇ ਨੇ, ਤੈਨੂੰ ਇਹ ਚੇਤੇ ਨੀ ਜਿੱਦਣ ਦਾ ਤੂੰ ਜੰਮਿਆ ਤੂੰ ਗੁਨਾਹ ਕਿੰਨੇ ਕੁ ਕੀਤੇ, ਤੂੰ ਔਗਣ ਕਿੰਨੇ ਕੁ ਕੀਤੇ। ਸਿਰਫ ਇੰਨਾ ਅਹਿਸਾਨ ਹੈ ਮੈਂ ਤੇਰੇ ਲਈ ਕੀਤਾ। ਤੇ ਸੱਚ ਇਵੇਂ ਜੇ ਬੰਦਾ ਜਪ ਤਪ ਕਰਕੇ ਵੀ ਅਹਿਸਾਨ ਪ੍ਰਗਟ ਕਰਦਾ, ਖਿਮਾ ਕਰ ਦਿਓ ਜਪ ਸਪ ਰਹਿੰਦਾ ਹੀ ਨਹੀਂ, ਉਹ ਅਹਿਸਾਨ ਕਰਨ ਵਾਲਾ ਅੰਦਰੋਂ ਬਿਲਕੁਲ ਸੁੱਕ ਜਾਂਦਾ। ਬੁੱਲੇ ਨੇ ਬੜਾ ਸੋਹਣਾ ਇੱਕ ਪ੍ਰਮਾਣ ਹੀ ਲਿਆ ਨਾ, ਕਹਿੰਦੇ ਤੂੰ ਰਾਤ ਜਾਗ ਕੇ ਇਬਾਦਤ ਕਰਨਾ ਤੇ ਸਵੇਰੇ ਉੱਠਦਿਆਂ ਸਾਰ ਕਹਿੰਦਾ ਆਖਰ ਸਾਰੀ ਰਾਤ ਚੌਂਕੜਾ ਮਾਰ ਕੇ ਬੈਠਿਆ, ਅੱਲਾ ਹੂ ਦੀ ਮੈਂ ਉੱਚੀ ਧੁਨੀ ਲਾਈ ਕਿਉਂਕਿ ਉਹ ਇਸਲਾਮ ਨਾਲ ਸੰਬੰਧਿਤ ਹੈ, ਤੇ ਸਵੇਰੇ ਉੱਠ ਕੇ ਮਸਜਿਦ ਵਿੱਚ ਜਾ ਕੇ ਕਹਿੰਦਾ ਅੱਲਾ ਸਾਰੀ ਰਾਤ ਪੁਕਾਰਿਆ ਆਖਰ ਮੈਨੂੰ ਇੰਨਾ ਕੁਝ ਦਏਗਾ। ਕਹਿੰਦਾ ਕੁੱਤਾ ਸਾਰੀ ਰਾਤ ਮਾਲਕ ਦੇ ਦਰ ਤੇ ਭੌਂਕਦਾ, ਕਦੀ ਮਾਲਕ ਦੇ ਬੂਵੇ ਅੰਦਰ ਨਹੀਂ ਆਉਂਦਾ, ਉਹ ਭੌਂਕਣ ਦੇ ਬਾਵਜੂਦ ਸਵੇਰੇ ਰੂੜੀ ਉੱਤੇ ਜਾ ਕੇ ਬੈਠਦਾ। ਉਹ ਭੌਂਕਣ ਦਾ ਹੱਕ ਤਾਂ ਨਹੀਂ ਮੰਗਦਾ, ਉਹ ਭੌਂਕਣ ਕਰਕੇ ਪਲੰਗ ਤਾਂ ਨਹੀਂ ਮੰਗਦਾ, ਉਹ ਭੌਂਕਣ ਕਰਕੇ ਮਾਲਕ ਦੇ ਬਰਾਬਰ ਤੇ ਨਹੀਂ ਬੈਠਦਾ। ਉਹਦਾ ਖਿਆਲ ਦੇਖੋ, ਰਾਤੀ ਜਾਗੇ ਕਰੇ ਇਬਾਦਤ, ਰਾਤੀ ਜਾਗਣ ਕੁੱਤੇ ਤੈਥੋਂ ਉੱਤੇ। ਅੱਗੇ ਉਹ ਕਹਿੰਦਾ ਭੌਂਕਣ ਬੰਦ ਮੂਲ ਨਾ ਹੁੰਦੇ, ਉਹ ਸਾਰੀ ਸਾਰੀ ਰਾਤ ਭੌਂਕਦੇ ਨੇ, ਦਿਨੇ ਜਾ ਰੂੜੀ ਤੇ ਸੁੱਤੇ ਤੇਥੋਂ ਉੱਤੇ। ਖਸਮ ਆਪਣੇ ਦਾ ਦਰ ਨਾ ਛੱਡਦੇ, ਭਾਵੇਂ ਵੱਜਣ ਜੁੱਤੇ ਤੇਥੋਂ ਉੱਤੇ। ਚੱਲ ਬੁੱਲਿਆ ਉਹ ਪੀਰ ਮਨਾ ਲੈ, ਨਹੀਂ ਤਾਂ ਬਾਜ਼ੀ ਲੈ ਗਏ ਕੁੱਤੇ ਤੇਥੋਂ ਉੱਤੇ। ਹੁਣ ਦੇਖੋ ਇੱਕ ਅਸਲ ਚ ਇਹ ਨਹੀਂ ਕਿ ਮੈਂ ਵੱਖ ਵੱਖ ਪ੍ਰਮਾਣ ਦੇ ਰਿਹਾ, ਮੇਰੀ ਇੱਕ ਬੇਨਤੀ ਹੈ। ਭਗਤ ਕਿਸੇ ਵੀ ਪੱਧਰ ਤੇ ਜਾ ਕੇ ਆਪਣੇ ਮਾਲਕ ਨੂੰ ਰਜਾਂਦਾ ਹੈ। ਮੈਂ ਅੱਗੇ ਤੁਰਾਂ ਕਿ ਤਨ ਤਨ ਭਾਗ ਤਿਨਾ ਭਗਤ ਜਨਾ, ਤਨ ਕਈ ਉਹਨਾਂ ਭਗਤਾਂ ਨੂੰ ਜਿਨ੍ਹਾਂ ਨੇ ਪਰਮਾਤਮਾ ਨੂੰ ਪੁਕਾਰਿਆ। ਸੱਚ ਗੁਰੂ ਨਾਨਕ ਸਾਹਿਬ ਜਿਨ੍ਹਾਂ ਭਗਤ ਨੂੰ ਮਾਨ ਗੁਰੂ ਘਰ ਵਿੱਚ ਦਿੱਤਾ ਗਿਆ, ਸ਼ਾਇਦ ਕਿਸੇ ਸਾਹਿਤ ਵਿੱਚ ਵੀ ਦਿੱਤਾ ਗਿਆ ਹੋਵੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਸ਼ਬਦ ਦੁਹਰਾ ਦੇਵਾਂ, ਕਿਸੇ ਨੂੰ ਚੈਲੰਜ ਕਰਕੇ ਨਹੀਂ ਪਰ ਆਪਣੇ ਗੁਰੂ ਤੇ ਭਰੋਸਾ ਕਰਕੇ ਕਹਾਂਗੇ, ਹਿੰਦੁਸਤਾਨ ਵਿੱਚ ਕੋਈ ਧਰਮ ਗ੍ਰੰਥ ਦਿਖਾਓ ਜਿਹਦੇ ਵਿੱਚ ਇੱਕ ਕੱਪੜੇ ਸੀਣ ਵਾਲੇ ਦੀ ਰਚਨਾ ਦਰਜ ਕੀਤੀ ਗਈ ਹੋਵੇ, ਇੱਕ ਜੋੜੇ ਗੰਢਣ ਵਾਲੇ ਦੀ ਰਚਨਾ ਦਰਜ ਕੀਤੀ ਗਈ ਹੋਵੇ, ਜਿਹਦੇ ਵਿੱਚ ਰਾਜਿਆਂ ਨੂੰ ਮਾਲਿਸ਼ ਕਰਨ ਵਾਲੇ ਸੈਨ ਵਰਗੇ ਦੀ ਰਚਨਾ ਦਰਜ ਕੀਤੀ ਹੋਵੇ। ਕੇਵਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬੋਲ ਨੇ, ਜਿੱਥੇ ਗੁਰਦੇਵ ਨੇ ਉਹਨਾਂ ਭਗਤਾਂ ਦੇ ਅੰਮ੍ਰਿਤ ਬੋਜਨ ਦਰਜ ਕਰ ਦਿੱਤੇ ਜਿਨ੍ਹਾਂ ਨੂੰ ਅਖੌਤੀ ਧਰਮੀ ਲੋਕਾਂ ਨੇ ਮੰਦਰਾਂ ਵਿੱਚੋਂ ਠੁੱਡੇ ਮਾਰ ਕੇ ਬਾਹਰ ਕੱਢ ਦਿੱਤਾ। ਭਗਤ ਦਾ ਮਾਣ ਕਿੰਨਾ। ਇੱਕ ਵਾਰੀ ਬਾਹਰ ਕਿਸੇ ਨੇ ਸਵਾਲ ਕੀਤਾ ਸੀ ਕਿ ਦੇਖੋ ਜੀ ਗੁਰੂ ਸਾਹਿਬਾਨ ਸ਼ਬਦ ਵਰਤਨੇ ਆ, ਭਗਤਾਂ ਨੂੰ ਭਗਤ ਕਹਿੰਦੇ ਆ, ਮੈਂ ਇੱਕੋ ਬੇਨਤੀ ਕਰਨੀ ਬਸ। ਹੁਣ ਤਾਂ ਚਲੋ ਜਿਸ ਤਰ੍ਹਾਂ ਜਿੱਧਰ ਲੋਕ ਜ਼ਿਆਦਾ ਹੋ ਜਾਣ ਸਾਰਿਆਂ ਨੂੰ ਉਹੀ ਬੋਲਣਾ ਪੈ ਜਾਂਦਾ, ਕਿਉਂਕਿ ਤਰੀਕਾ ਹੈ ਨਾ, ਇਹ ਕੋਈ ਮਹਿਸੂਸ ਨਾ ਕਰਿਓ ਲਾਈ ਭਾਵੇਂ ਚੱਲਦਾ। ਬਾਣੀ ਜ਼ਿਆਦਾ ਕਬੀਰ ਸਾਹਿਬ ਦੀ ਏ, ਕਬੀਰ ਸਾਹਿਬ ਅਜੇ ਵੀ ਸੰਤ ਏ, ਕਿਉਂਕਿ ਪੰਜਾਬ ਵਿੱਚ ਉਹਦੀਆਂ ਵੋਟਾਂ ਇੰਨੀਆਂ ਕੋਈ ਨਹੀਂ ਜਿਹਦੀ ਵੋਟ ਜ਼ਿਆਦਾ। ਗੁਰੂ ਸੱਚੇ ਵੇ, ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਰੋਸ਼ਨੀ ਚ ਦੇਖੀਏ, ਜਿੰਨੀ ਬਾਣੀ ਤੁਸੀਂ ਪੜ੍ਹਦੇ ਹੋ, ਕਿਸੇ ਵੀ ਗੁਰੂ ਸਾਹਿਬਾਨ ਦੀ ਬਾਣੀ ਦੇ ਆਰੰਭ ਵਿੱਚ ਧਿਆਨ ਦਿਆ ਜੇ ਉਹਨਾਂ ਦਾ ਨਾਮ ਲਿਖੇ, ਕਿਸੇ ਗੁਰੂ ਸਾਹਿਬ ਦੀ, ਛੇ ਗੁਰੂ ਸਾਹਿਬ ਦੀ ਬਾਣੀ, ਗੁਰੂ ਨਾਨਕ ਸਾਹਿਬ ਦੀ ਜਪਜੀ ਸਾਹਿਬ ਦੇ ਆਰੰਭ ਵਿੱਚ ਕਿਤੇ ਲਿਖਿਆ ਮਿਲਦਾ ਕਿ ਜਪਜੀ ਸਾਹਿਬ ਗੁਰੂ ਨਾਨਕ ਦੇਵ ਜੀ ਕਾ, ਗੁਰੂ ਅੰਗਦ ਸਾਹਿਬ ਦੇ 63 ਸ਼ਲੋਕ ਨੇ, ਕਿਤੇ ਦੱਸੋ ਲਿਖਿਆ ਮਿਲਦਾ ਕਿ ਬਾਣੀ ਗੁਰੂ ਅੰਗਦ ਦੇਵ ਜੀ ਕੀ, ਮਹੱਲਾ ਦੂਜੇ ਮਿਲਦਾ ਨਾ। 17 ਰਾਗਾਂ ਚ ਗੁਰੂ ਅਮਰਦਾਸ ਦੀ ਬਾਣੀ ਹੈ, ਪਰ 17 ਰਾਗਾਂ ਚ ਕੋਈ ਸ਼ਬਦ, ਕੋਈ ਸ਼ਲੋਕ, ਕੋਈ ਪੌੜੀ ਇਹ ਦਿਖਾਦਾ ਕਿ ਉਹਦੇ ਤੇ ਲਿਖਿਆ ਹੋਵੇ ਬਾਣੀ ਗੁਰੂ ਅਮਰਦਾਸ ਜੀ ਕੀ। ਗੁਰੂ ਰਾਮਦਾਸ ਗੁਰੂ ਅਰਜੁਨ ਦੇਵ ਹਜ਼ੂਰ ਦੀ 30-30 ਰਾਗਾਂ ਚ ਬਾਣੀ ਹੈ, ਪਰ ਕੋਈ ਹਜ਼ਾਰਾਂ ਸ਼ਬਦ ਇਕੱਲੇ ਗੁਰੂ ਅਰਜੁਨ ਦੇਵ ਜੀ ਦੇ 2200 ਦੇ ਕਰੀਬ ਸ਼ਬਦ ਨੇ। ਜੇ ਇਉਂ ਸਮਝੋ ਇਕੱਲੇ ਗੁਰੂ ਅਰਜੁਨ ਦੇਵ ਦੀ ਬਾਣੀ ਹੋਵੇ ਨਾ, ਵਾਹ ਕਰਨ ਦੀ ਮਤਲਬ ਬੇਅਦਬੀ ਵਾਲਾ ਸ਼ਬਦ ਨਾ ਸਮਝੋ, ਇਕੱਲੇ ਗੁਰੂ ਅਰਜੁਨ ਦੇਵ ਜੀ ਦੇ ਸ਼ਬਦ ਗਿਣੋ ਤੇ 750 ਅੰਗ ਕੇਵਲ ਗੁਰੂ ਅਰਜੁਨ ਦੇਵ ਦੀ ਬਾਣੀ ਦਾ ਬਣੇਗਾ। 1430 ਅੰਗ ਨੇ ਜੋ ਛਪਾਈ ਹੈ, ਜਿਹੜਾ ਦਰਬਾਰ ਸਾਹਿਬ ਹੁੰਦਾ ਪ੍ਰਕਾਸ਼, ਉਹ ਅੰਗ ਇੱਕੋ ਜਿਹਾ ਨਹੀਂ, ਯਾਦ ਰੱਖਿਓ। ਉਹ ਲਿਖਤ ਵਾਲੀ ਹੈ, ਹਸਤ ਲਿਖਤ ਹੈ, ਤੇ ਜਿਹੜੇ ਹਸਤ ਲਿਖਤ ਸਭ ਰੂਪ ਨੇ, ਬਾਣੀ ਇੱਕੋ ਜਿਹੀ ਹੈ, ਅੰਗ ਇੱਕੋ ਜਿਹੇ ਨਹੀਂ, ਕਿਉਂਕਿ ਲਿਖਾਰੀ ਤੇ ਨਿਰਭਰ ਕਰਦਾ ਉਹਨੇ ਅੱਖਰ ਬਰੀਕ ਪਾਇਆ ਕਿ ਅੱਖਰ ਵੱਡਾ ਪਾਇਆ। ਜੇ ਅੱਖਰ ਵੱਡੇ ਲਿਖੇਗਾ ਤਾਂ ਸ਼ਬਦ ਅੱਗੇ ਜਾਏਗਾ। ਇਹੀ ਕਾਰਨ ਕਈ ਵਾਰੀ ਅਸੀਂ ਕਹਿੰਦੇ ਹਾਂ ਉੱਥੇ ਜਿਹੜਾ ਹੁਕਮਨਾਮਾ ਹੁੰਦਾ ਸਾਡੇ ਘਰ ਵਿੱਚ ਪ੍ਰਕਾਸ਼ ਕੀਤਾ ਉਹ ਤੇ ਵਿਚਕਾਰੋਂ ਹੁੰਦਾ, ਉਹਦਾ ਕਾਰਨ ਇਹ ਵੇ ਉਹ ਹਸਤਲਿਖਤ ਸਰੂਪ ਨੇ, ਉਹ ਸ਼ਬਦ ਅੱਗੇ ਪਿੱਛੇ ਨੇ, ਅੰਗ ਇੱਕੋ ਜਿਹਾ ਨਹੀਂ ਪਰ ਸ਼ਬਦ ਸਾਰੇ ਇੱਕੋ ਜਿਹਾ। ਹੁਣ ਗੁਰੂ ਅਰਜੁਨ ਦੇਵ ਜੀ ਦੇ ਸ਼ਬਦ, ਗੁਰੂ ਰਾਮਦਾਸ ਦੇ ਸ਼ਬਦ, ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦਾ ਜ਼ਿਕਰ ਕੀਤਾ, ਕਿਸੇ ਗੁਰੂ ਸਾਹਿਬਾਨ ਨੇ ਬਾਣੀ ਸ਼ੁਰੂ ਕਰਦਿਆਂ ਇਹ ਨਹੀਂ ਲਿਖਿਆ ਕਿ ਬਾਣੀ ਗੁਰੂ ਤੇਗ ਬਹਾਦਰ ਜੀ ਕੀ। ਇਹ ਮੈਂ ਇਸ ਕਰਕੇ ਬੇਨਤੀ ਕਰ ਰਿਹਾ, ਆਪਾਂ ਉੱਤਰ ਦੇ ਸਕਦੇ ਹਾਂ ਭਾਵਨਾ ਨਾਲ, ਨਫ਼ਰਤ ਨਾਲ ਨਹੀਂ, ਕਿ ਭਗਤ ਦਾ ਦਰਜਾ ਕਿੰਨਾ ਉੱਚਾ ਹੈ। ਉੱਥੇ ਇੱਕੋ ਸ਼ਬਦ ਮਰਦ ਮਿਲਦਾ, ਮਹੱਲਾ ਪਹਿਲਾ, ਦੂਜਾ, ਤੀਜਾ, ਚੌਥਾ, ਪੰਜਵਾਂ ਤੇ ਨੌਵਾਂ, ਇਹੀ ਹੈ। ਤੇ ਥੱਲੇ ਸੱਚ ਇਵੇਂ ਮਹੱਲਾ ਦੂਜਾ ਹੈ, ਪਰ ਸ਼ਲੋਕ ਦੇ ਅੰਤ ਵਿੱਚ ਕਹਿ ਅੰਗਦ ਕਿਤੇ ਨਹੀਂ ਆਇਆ, ਕਿਤੇ ਗੁਰੂ ਅੰਗਦ ਸਾਹਿਬ ਨੇ ਆਪਣਾ ਨਾਂ ਨਹੀਂ ਵਰਤਿਆ। ਗੁਰੂ ਅਮਰਦਾਸ ਨੇ ਆਪਣੀ ਰਚਨਾ ਚ ਕਿਵੇਂ ਅਮਰਦਾਸ ਨਹੀਂ ਕਿਹਾ। ਸੱਚ ਇਵੇਂ ਕਿ ਗੁਰੂ ਰਾਮਦਾਸ, ਗੁਰੂ ਅਰਜੁਨ ਦੇਵ ਇੱਕੋ ਸ਼ਬਦ ਵਰਤਦੇ ਨੇ, ਨਾਨਕ ਨਾਨਕ ਨਾਨਕ। ਇਹਦਾ ਇੱਕ ਕਾਰਨ ਨੇ, ਗੁਰਮੁਖੋ ਧੰਨ ਗੁਰੂ ਨਾਨਕ ਸਾਹਿਬ ਆਦਿ ਗੁਰੂ ਨੇ, ਉਹ ਕਹਿੰਦੇ ਨੇ ਮਹੱਲਾ ਚੇਂਜ ਹੁੰਦਾ ਰਿਹਾ, ਸਰੀਰ ਪਹਿਲੇ ਤੋਂ ਦੂਜਾ, ਦੂਜੇ ਤੋਂ ਤੀਜਾ, ਚੌਥਾ, ਪੰਜਵਾਂ, ਨੌਵਾਂ ਆਇਆ, ਪਰ ਚੇਤੇ ਰੱਖਿਓ ਅੰਦਰ ਵਾਲਾ ਨਾਨਕ ਦੂਜਾ ਨਹੀਂ ਆਇਆ, ਨਾਨਕ ਦੀ ਜੋਤ ਕੇਵਲ ਇੱਕੋ ਹੀ ਵਰਦੀ ਰਹੀ ਹੈ। ਮਹੱਲਾ ਪਹਿਲਾ, ਦੂਜਾ, ਤੀਜਾ ਹੈ, ਪਰ ਨਾਨਕ ਸ਼ਬਦ ਜੋਤ ਇੱਕੋ ਵੇ। ਕਿੱਡੀ ਵੱਡੀ ਰਮਜ਼ ਪਾ ਦਿੱਤੀ ਕਿ ਦੂਜਾ ਨਾਨਕ, ਤੀਜਾ ਨਾਨਕ, ਚੌਥਾ ਨਾਨਕ ਨਹੀਂ, ਨਾਨਕ ਕੇਵਲ ਇੱਕੋ, ਸਰੀਰ ਦੂਜਾ, ਤੀਜਾ, ਚੌਥਾ ਹੈ। ਇਸੇ ਨੂੰ ਭਾਈ ਗੁਰਦਾਸ ਸਾਹਿਬ ਨੇ ਕਿਹਾ, ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ। ਭੱਟਾਂ ਨੂੰ ਅਸੀਂ ਪੜ੍ਹਨੇ, ਅਸੀਂ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ, ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ, ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮੈ ਦਿਓ, ਗੁਰ ਰਾਮਦਾਸ ਦਰਸ਼ਨ ਪਰਸ ਕੈ ਮਥੁਰਾ ਅੰਮ੍ਰਿਤ ਬੈਣ, ਮੂਰਤ ਪੰਜ ਪਰਮਾਨ ਪੁਰਖ ਗੁਰ ਅਰਜਨ ਪਿਖੋ। ਨੈਣ ਕਹਿੰਦੇ ਨੇ ਉਹ ਜਿਹੜੀ ਜੋਤ ਵਰਤਦੀ ਰਹੀ ਨਾ, ਉਹ ਪੰਜਵੇਂ ਧੰਨ ਗੁਰੂ ਅਰਜਨ ਦੇ ਵਿੱਚ ਮੈਂ ਸਿਰ ਪ੍ਰਕਰਨ ਵਿਚਾਰ ਕੇ ਬੇਨਤੀ ਕਰਨੀ ਚਾਹੁੰਦਾ ਕਿ ਭਗਤਾਂ ਦਾ ਕਿੰਨਾ ਉੱਚਾ ਦਰਜਾ। ਦੇਖੋ ਭਗਤ ਸਾਹਿਬ ਆਪ ਖੁਦ ਆਪਣੀ ਰਚਨਾ ਚ ਕਈ ਥਾਵਾਂ ਤੇ ਪੜ੍ਹਦਿਆਂ ਅੰਦਰ ਚੀਸ ਉੱਠਦੀ ਏ ਕਿ ਭਗਤੀ ਕਰਨ ਵਾਲਿਆਂ ਨੂੰ ਕਿੰਨਾ ਕੁ ਲੋਕਾਂ ਨੇ ਮਾੜਾ ਕਿਹਾ। ਜਦੋਂ ਰਵਿਦਾਸ ਸਾਹਿਬ ਵਰਗਾ ਮਹਾਂਪੁਰਖ ਚਿਤੌੜ ਪਹੁੰਚਦਾ ਤੇ ਇੱਕ ਥਾਂ ਤੇ ਪ੍ਰਸ਼ਾਦਾ ਛਕਣ ਲੱਗਦੇ ਨੇ, ਤੇ ਜਿਹੜੇ ਉੱਚੀ ਜਾਤ ਵਾਲੇ ਵਿਦਵਾਨ ਬ੍ਰਾਹਮਣ ਨੇ ਉਹ ਰਾਣੀ ਜਾਲਾਬਾਈ ਨੂੰ ਕਹਿੰਦੇ ਨੇ, ਚਿਤੌੜ ਵਾਲੀ ਰਾਣੀ ਨੂੰ, ਕਿ ਜੇ ਇਹ ਚਮੜੇ ਦਾ ਕੰਮ ਕਰਨ ਵਾਲਾ ਸਾਡੇ ਨਾਲ ਬਿਠਾਣਾ ਸਰਾਪ ਲੱਗੇਗਾ, ਅਸੀਂ ਬੈਠ ਕੇ ਰੋਟੀ ਨਹੀਂ ਖਾਵਾਂਗੇ। ਰਵਿਦਾਸ ਸਾਹਿਬ ਉੱਠ ਬਹਿੰਦੇ ਨੇ, ਕਹਿੰਦੇ ਨੇ ਭਲੇ ਪੁਰਖੋ ਤੁਸੀਂ ਵਿਦਵਾਨ ਹੋ, ਮੈਂ ਤਾਂ ਪੜ੍ਹਿਆ ਵੀ ਨਹੀਂ। ਦੇਖੋ ਭਗਤ, ਭਗਤ ਹਾਰਦਾ ਹੋਇਆ ਵੀ ਜਿੱਤ ਜਾਂਦਾ, ਹੰਕਾਰੀ ਜਿੱਤਦਾ ਹੋਇਆ ਵੀ ਹਾਰ ਜਾਂਦਾ। ਕਹਿਣ ਲੱਗੇ ਮੇਰੇ ਪੱਲੇ ਤਾਂ ਕੁਛ ਨਹੀਂ, ਤੁਸੀਂ ਵਿਦਵਾਨ, ਤੁਸੀਂ ਵੇਦ ਪੜ੍ਹੇ, ਤੁਸੀਂ ਸਿਮਰਤੀਆਂ ਪੜ੍ਹੀਆਂ, ਤੁਸੀਂ ਪੁਰਾਣ ਪੜ੍ਹੇ, ਤੁਸੀਂ ਤਿਲਕ ਲਾਏ, ਤੁਸੀਂ ਜੰਝੂ ਪਾਏ, ਤੁਸੀਂ ਮੰਦਰ ਚ ਆਰਤੀ ਉਤਾਰਦੇ ਹੋ, ਪਰ ਸੱਚ ਇਵੇਂ ਮੇਰੇ ਕੋਲ ਤਾਂ ਕੁਛ ਵੀ ਨਹੀਂ, ਮੈਨੂੰ ਅਧਿਕਾਰ ਹੀ ਕੁਛ ਨਹੀਂ ਪੜ੍ਹਨ ਦਾ, ਤੁਸੀਂ ਪ੍ਰਸ਼ਾਦਾ ਛਕੋ, ਮੈਂ ਨਹੀਂ। ਭਗਤ ਮਾਲ ਚ ਇੱਕ ਗੱਲ ਲਿਖੀ ਹੈ, ਕਹਿੰਦੇ ਨੇ ਜਦੋਂ ਉਹ ਪਿੱਛੇ ਖਟੇ ਨੇ, ਆਪ ਬੈਠ ਗਏ, ਭਗਤ ਜੀ ਪਿੱਛੇ ਹਟ ਗਏ, ਪਰਮਾਤਮਾ ਨੇ ਐਸੀ ਖੇਡ ਵਰਤਾਈ, ਹਰ ਇੱਕ ਬ੍ਰਾਹਮਣ ਨੂੰ ਖੱਬੇ ਤੇ ਸੱਜੇ ਰਵਿਦਾਸ ਬੈਠਾ ਹੀ ਨਜ਼ਰ ਆਉਂਦਾ, ਤੇ ਆਵਾਜ਼ ਦੇ ਕੇ ਕਹਿੰਦੇ ਨੇ ਉਹ ਕਿੱਥੇ ਗਿਆ, ਮੇਰੇ ਨਾਲ ਬੈਠਾ ਹੈ। ਦੂਸਰਾ ਕਹਿੰਦਾ ਮੇਰੇ ਨਾਲ ਬੈਠਾ ਹੈ, ਤੇ ਇੱਕੋ ਦਮ ਉੱਠ ਕੇ ਖੜੇ ਹੋ ਗਏ, ਸੱਚਮੁੱਚ ਸਾਰੇ ਚਰਨਾਂ ਚ ਝੁਕੇ, ਉਸ ਵਕਤ ਭਗਤ ਨੇ ਇੱਕ ਗੱਲ ਕਹੀ, ਕਹਿਣ ਲੱਗੇ ਨਗਰ ਦੇ ਲੋਗੋ, ਤੁਸੀਂ ਲੁਕ ਕੇ ਮਤ ਕਹੋ ਕਿ ਮੈਂ ਚਮਾਰ ਖਾਂ, ਤੁਸੀਂ ਸ਼ਰੇਆਮ ਬਾਜ਼ਾਰ ਚ ਖਲੋ ਕੇ ਕਹੋ ਮੈਂ ਚਮਾਰ ਖਾਂ, ਉਹਨਾਂ ਦਾ ਸ਼ਬਦ ਕਹਿ, ਪਰ ਕਹਿੰਦੇ ਨੇ ਮੇਰੀ ਚਮੜੀ ਨੂੰ ਚੀਰ ਕੇ ਦੇਖੋ, ਮੇਰੇ ਰੋਮ ਰੋਮ ਨਾਲ ਕੰਨ ਲਾ ਕੇ ਦੇਖੋ, ਮੇਰੇ ਸਰੀਰ ਵਿੱਚੋਂ ਰਾਮ ਤੋਂ ਬਿਨਾਂ ਕਿਸੇ ਦੀ ਆਵਾਜ਼ ਆਉਂਦੀ ਹੀ ਨਹੀਂ। ਤੁਸੀਂ ਬ੍ਰਾਹਮਣ ਹੋ ਪਰ ਤੁਹਾਡੇ ਅੰਦਰੋਂ ਖੰਗਤਾ ਤੋਂ ਬਿਨਾਂ ਆਵਾਜ਼ ਕੋਈ ਨਹੀਂ ਆਉਂਦੀ। ਉਹਨਾਂ ਦਾ ਸ਼ਬਦ ਕਹਿ ਕਿ ਨਾਗਰ ਜਨਾ ਮੇਰੀ ਜ਼ਾਤ ਬਖਿਆਤ ਚਮਾਰਨ, ਤਨ ਤਨ ਭਾਗ ਤਿਨਾ ਭਗਤ ਜਨਾ। ਆਪ ਜੀ ਕਹੋਗੇ ਵੀ ਇਹ ਪ੍ਰਮਾਣ ਮੈਂ ਤਾਂ ਚੁਣਿਆ, ਇਹਦੀਆਂ ਅਖੀਰ ਵਾਲੀਆਂ ਤੁਕਾਂ ਮੈਂ ਅਰਜ਼ ਕਰਨੀਆਂ ਨੇ ਸੱਚ। ਨਾਗਰ ਜਨਾ, ਨਾਗਰ ਜਨਾ ਦਾ ਅਰਥ ਨਗਰ ਦੇ ਲੋਗੋ, ਮੇਰੀ ਜ਼ਾਤ ਬਖਿਆਤ ਚਮਾਰੰਗ ਹਿਰਦੈ ਰਾਮ ਗੋਬਿੰਦ ਗੁਣ ਸਾਰੰਗ। ਅਖੀਰ ਤੇ ਕਹਿੰਦੇ ਨੇ ਮੇਰੀ ਜਾਤ ਕੁੱਟ ਬਾਂਡ ਲਾ, ਕੁੱਟ ਬਾਂਡ ਲਾ ਦੋ ਸ਼ਬਦ ਨੇ, ਚਮੜਾ ਕੱਟਣਾ ਤੇ ਚਮੜਾ ਸੀਨਾ ਬੰਨਣਾ। ਮੇਰੀ ਜਾਤ ਕੁੱਟ ਬਾਂਡ ਲਾ, ਢੋਰ ਢਵੰਤਾ ਨਿਤੈ ਬਨਾਰਸੀ ਆਸ ਪਾਸਾ, ਅਬ ਵਿਪਰ ਪ੍ਰਧਾਨ ਤੈ ਕਰੈ ਡੰਡੋਤ, ਵਿਦਵਾਨਾਂ ਵਿੱਚੋਂ ਵਿਦਵਾਨ ਸਿਰੇ ਦਾ ਪ੍ਰਧਾਨ ਵਿਦਵਾਨ ਕਹਿੰਦੇ ਨੇ ਆ ਕੇ ਡੰਡੋਤ ਕਰਦਾ ਤੇ ਮੈਂ ਸੋਚਣਾ ਮਨਾ, ਇਹ ਤੈਨੂੰ ਮੱਥੇ ਨੀ ਟਿਕਦੇ ਪਏ, ਉਹਦੇ ਨਾਮ ਨੂੰ ਟਿਕਦੇ ਨੇ ਜਿਹੜਾ ਤੇਰੇ ਅੰਦਰ ਨਾਮ ਚੱਲ ਰਿਹਾ ਹੈ। ਅਬ ਵਿਪਰ ਪ੍ਰਧਾਨ ਤੈ ਕਰੈ ਡੰਡੋਤ, ਤੇਰੇ ਨਾਮ ਸ਼ਰਨਾਏ ਰਵਿਦਾਸ ਦਾਸਾ। ਦੇਖੋ ਗੁਰੂ ਘਰ ਦੇ ਅੰਦਰ ਭਗਤਾਂ ਨੂੰ ਬਹੁਤ ਉੱਚੀ ਥਾਂ ਦਿੱਤੀ ਗਈ। ਪਹਿਲੀ ਵਾਰ ਸੀ ਕਿ ਗੁਰੂ ਅਮਰਦਾਸ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਤੁਕਾਂ ਲਿਖ ਦਿੱਤੀਆਂ। ਕਹਿਣ ਲੱਗੇ ਕਬੀਰ ਕਹਿੰਦੇ ਨੇ ਜੁਲਾਹਾ, ਨਾਮਦੇਵ ਨੂੰ ਕਹਿੰਦੇ ਨੇ ਛੀਂਬਾ, ਕਹਿੰਦੇ ਨੇ ਗੁਰੂ ਘਰ ਵਿੱਚ ਇਹ ਦੋਨੋਂ ਬ੍ਰਾਹਮਣ ਨੇ ਕਿਉਂਕਿ ਇਹਨਾਂ ਨੇ ਬ੍ਰਹਮ ਨੂੰ ਪਹਿਚਾਣ ਲਿਆ ਹੈ। ਨਾਮਾ ਛੀਂਬਾ, ਕਬੀਰ ਜੁਲਾਹਾ, ਪੂਰੇ ਗੁਰ ਤੇ ਗਤ ਪਾਈ, ਬ੍ਰਹਮ ਕੇ ਬੇਤੇ ਸ਼ਬਦ ਪਛਾਣੇ ਖਾਉਮੈ, ਜਾਤ ਗਵਾਈ ਸੁਰ ਨਰ ਤਿਨ ਕੀ ਬਾਣੀ ਗਾਵੈ, ਕੋਏ ਨਾ ਮੇਟੈ ਭਾਈ। ਸਤਿਗੁਰੂ ਕਹਿੰਦੇ ਨੇ ਧਨ ਧਨ ਭਾਗ ਤਿਨਾ ਭਗਤ ਜਨਾ। ਹੁਣ ਜੇ ਭਗਤਾਂ ਵੱਲ ਦੇਖੋ, ਕੱਲੇ 15 ਤਾਂ ਜਿਨ੍ਹਾਂ ਦੀ ਬਾਣੀ ਹੈ, ਇੱਕ ਮੈਂ ਬੇਨਤੀ ਕਰਾਂ, ਇਹਦਾ ਮਤਲਬ ਇਹ ਨਹੀਂ ਕਿ ਭਗਤੀ ਵਿੱਚ ਰੁਕਾਵਟ ਆ ਗਈ, 15 ਤੋਂ ਬਾਅਦ ਕੋਈ ਭਗਤ ਨਹੀਂ ਪੈਦਾ ਹੋਏ। ਜੋ ਸਾਡੇ ਕੋਲ ਸਿਧਾਂਤ ਹੈ ਉਹ 15 ਦੇ ਸ਼ਬਦ ਨੇ, ਤੇ ਇਹਨਾਂ 15 ਦੀ ਬਾਣੀ ਪੜ੍ਹ ਕੇ ਪਤਾ ਨਹੀਂ ਕਿੰਨੇ ਕੁ ਭਗਤੀ ਵਾਲੇ ਹੋਰ ਪੈਦਾ ਹੋ ਗਏ। ਉਹਨਾਂ ਸਾਰਿਆਂ ਦੇ ਭਾਗ ਧੰਤਾ ਯੋਗ, ਧਨ ਧਨ ਭਾਗ ਤਿਨਾ ਭਗਤ ਜਨਾ। ਅਗਲੀ ਅੱਧੀ ਤੋਕੇ ਜੋ ਹਰ ਨਾਮਾ ਹਰ ਮੁਖ ਕਹਿਤੇ ਹਾਂ, ਇਹਦੇ ਅਰਥ ਨੇ ਜੋ ਆਪਣੇ ਮੂੰਹ ਨਾਲ ਹਰੀ ਦੇ ਨਾਮ ਨੂੰ ਕਹਿੰਦੇ, ਜਿਹਨੂੰ ਅਸੀਂ ਜਾਪ ਕਹਿੰਦੇ ਹਾਂ, ਜਿਹਨੂੰ ਆਪਾਂ ਕੀਰਤਨ ਕਹਿੰਦੇ ਹਾਂ। ਹੁਣ ਸਭ ਤੋਂ ਪਹਿਲੀ ਸ਼ੁਰੂਆਤ ਪਰਮਾਤਮਾ ਦੇ ਘਰ ਵਿੱਚ ਸਾਡੀ ਇਸ ਜ਼ਬਾਨ ਤੋਂ ਹੋਣੀ, ਕਿਉਂਕਿ ਹਰ ਨਾਮਾ ਹਰ ਮੁਖ ਕਹਿਤੇ ਹਾਂ, ਮੁਖ ਤੋਂ ਜਦੋਂ ਕੋਈ ਕਹਿੰਦਾ ਇਹਦਾ ਫਲ ਕੀ ਮਿਲਦਾ। ਵੈਸੇ ਤਾਂ ਭਾਵਨਾ ਵਾਲੇ ਅੰਮ੍ਰਿਤ ਵੇਲੇ ਉੱਠ ਕੇ ਇਕਾਂਤ ਵਿੱਚ ਬੈਠ ਕੇ ਵਾਹਿਗੁਰੂ ਸ਼ਬਦ ਦਾ ਜਾਪ ਕਰਦੇ, ਮੂਲ ਮੰਤਰ ਦਾ ਜਾਪ ਕਰਦੇ, ਕਈ ਸੱਜਣ ਉਂਝ ਗੁਰਬਾਣੀ ਦਾ ਬੋਲ ਕੇ ਪਾਠ ਕਰਦੇ। ਹੁਣ ਜਿਸ ਮੁਖ ਚੋਂ ਬਾਣੀ ਕਹੀ ਜਾਂਦੀ, ਜਿਸ ਮੁਖ ਤੋਂ ਨਾਮ ਜਪਿਆ ਜਾਂਦਾ, ਇਹ ਮੁਖ ਤੋਂ ਜਪਿਆ ਹੋਇਆ ਕੀ ਸਾਡੇ ਤੇ ਅਸਰ ਕਰੇਗਾ, ਕਿਉਂਕਿ ਬਾਣੀ ਵਿੱਚ ਦੋਨੋਂ ਪਾਖੀ ਨੇ। ਰਾਮ ਰਾਮ ਕਰਤਾ ਜਗ ਫਿਰੈ, ਰਾਮ ਨਾ ਪਾਇਆ ਜਾਏ, ਪਰ ਦੂਜੇ ਪਾਸੇ ਇਹ ਵੀ ਕਿਹਾ ਚੁੱਪ ਨਾ ਕਰ, ਜੇ ਤੈਨੂੰ ਰੱਬ ਨੇ ਜ਼ਬਾਨ ਦਿੱਤੀ ਹੈ ਤੂੰ ਬੋਲ। ਦੇਖੋ ਆਹ ਜਿਹੜੀ ਸਾਡੀ ਇੱਕ ਜ਼ਬਾਨ ਹੈ ਸ਼ੁਰੂਆਤ, ਇਹਦੇ ਤੋਂ ਦਾਸ ਕਈ ਵਾਰੀ ਬੇਨਤੀ ਕਰਦਾ, ਸਾਡੇ ਸਰੀਰ ਦੀ ਸ਼ੁਰੂਆਤ ਵੀ ਜ਼ਬਾਨ ਤੋਂ ਹੈ, ਸਾਡੀ ਬੰਦਗੀ ਦੀ ਸ਼ੁਰੂਆਤ ਵੀ ਜ਼ਬਾਨ ਤੋਂ ਹੈ, ਤੇ ਸੱਚ ਐਵੇਂ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਬਾਣੀ ਉਹਦਾ ਨਾਮ ਵੀ ਜ਼ਬਾਨ ਦੇ ਜਪ ਤੋਂ ਸ਼ੁਰੂ ਹੁੰਦਾ ਹੈ। ਤਿੰਨ ਗੱਲਾਂ ਮੈਂ ਕਹੀਆਂ ਨੇ। ਪਹਿਲੀ ਗੱਲ ਸਰੀਰ ਦੀ ਸ਼ੁਰੂਆਤ ਇਸ ਜ਼ਬਾਨ ਤੋਂ ਕਿਵੇਂ ਹੈ। ਹਰ ਬੱਚਾ ਜਨਮ ਲੈਂਦਿਆਂ ਉਹਨੂੰ ਕੋਈ ਪਤਾ ਨਹੀਂ ਕਿ ਜਿਸ ਮਾਂ ਨੇ ਜਨਮ ਦਿੱਤਾ ਇਹਦੇ ਨਾਲ ਮੇਰਾ ਰਿਸ਼ਤਾ ਕੀ ਹੈ। ਜੰਮਦਾ ਬੱਚਾ ਮਾਂ ਤਾਂ ਸ਼ਬਦ ਨਹੀਂ ਬੋਲਦਾ, ਉਹਦੀਆਂ ਅੱਖਾਂ ਨੇ ਪਰ ਦੇਖਣ ਦੀ ਪਹਿਚਾਣ ਕਰਨ ਦੀ ਸੋਝੀ ਨਹੀਂ। ਬੱਚਾ ਇੱਕ ਘੰਟੇ ਦਾ, ਦੋ ਘੰਟੇ ਦਾ, ਮਹੀਨੇ ਦਾ ਛੱਡੋ, ਕਈ ਵਾਰੀ ਬੱਚਾ ਸਾਲ ਦਾ ਜਦੋਂ ਡੇਢ ਸਾਲ ਦਾ ਚੱਲਣ ਲੱਗ ਪਏ ਉਹਦੀਆਂ ਅੱਖਾਂ ਨੂੰ ਤਾਂ ਉਦੋਂ ਵੀ ਸਮਝ ਨਹੀਂ ਪੈਂਦੀ। ਕਈ ਵਾਰੀ ਉਹ ਸੱਪ ਨੂੰ ਖੜਾਉਣਾ ਜਾਣ ਕੇ ਪਕੜਨ ਦਾ ਯਤਨ ਕਰਦਾ, ਜੇ ਸਮਝ ਪੈਂਦੀ ਹੋਵੇ ਤੇ ਸੱਪ ਦੇ ਨੇੜੇ ਜਾਏ, ਪਰ ਨਹੀਂ, ਅੱਖਾਂ ਨੇ ਦੇਖਦਾ ਚਾਰ ਚੁਫੇਰੇ, ਅੱਖਾਂ ਨਾਲ ਪਹਿਚਾਣ ਨਹੀਂ। ਕੰਨ ਨੇ ਪਰ ਅਜੇ پروڑ والی سروت نہیں، ہاتھ نے پکڑ نہیں، پیر نے چلن دی طاقت نہیں، سب تو پہلا بچے نو اکو پہچان بن دیئے جدو جنم ہوندا ہے، پیٹ وچ بھوک پیدا ہوندی ہے، ماں کٹ کے اپنے سینے نہ لاندی ہے، سب تو پہلا بچے نو سمجھ پیندی ہے ماں دا دودھ کیویں چونگنا ہے، زبان تو شروعات ہے نا، جو ہر نامہ ہر مکھ کہتے ہیں، سر میں بینتی کرنی چاہنا جاپ دا کی لابھ ہے، یہ جے کلے جاپ تے بولی آپ دیکھو یہ بہت وستار ہے، جاپ کیڑے کنے کو ٹنگ دا ہوندا ہے، جاپ کیڑی تھان تے کرنا چاہیے ہے، جاپ ویلے کیڑا گلا تو سچیت رہنا چاہیے، جاپ ویلے کیڑی ارداس کرنی چاہیے، انہوں کرم کانڈ مت سمجھو، کیونکہ ہر بندے دا یہ اپنا نجی جیون ہے، ہن جدو وہ بچہ دودھ پیندا ہے انہوں ہور کوئی پتا نہیں، باقی او دا انگ اندر دا سسٹم کام کردا ہے، ہارٹ چلدا ہے، کڈنی چلدی، سواس چلدے نے، پر باہر دے دس دے انگاں وچ سب تو پہلا او دا منہ کام کردا ہے، منہ نال دودھ پینا شروع کرے او دے تن نوں طاقت ملدی ہے، سکھا تو منہ نال گرو جپنا شروع کر، تیرے تن من تے آتما تینا نوں طاقت ملے، دیکھ شروعات تیری زبان تو ہے، جاپ تو ہے، دوسری بینتی کہ منہ تو خوراک شروع ہوندی ہے، پہلی گرو گرنتھ صاحب دی بانی دا نام جپ ہے، جپ دا سبندھ وی زبان نال ہے، تے تیسرا جے کسے نے پرمارتھ دی شروعات کرنی ہے تے انہوں پہلا بولن تو کرنا پائے گا، کیونکہ بولن تو بنا سن دی جاچ نہیں آ سکتی، پہلا آپ بولے پھر انہوں سنے، ہن جدو جاپ کوئی کردا ہے، کیونکہ زبان جے نام ہی جپو نا یہ سارا دن بڑے کام کر دی، گرو ارجن صاحب دا تا ایک پوتر شلوک نہ سہس کریتی، کلی زبان نو مخاطب کر کے وے، خے جے وے خے رش گے مدر پرے توئن، خے زبان رش گے در تے رسا نو چکھن والی، تینو خار سواد میٹھا لگدا ہے، پر پتہ نہیں جدو تو رام نام وہ گرو کہنی ادو پھکی کیوں پی جانی، خے جے بے خے رس گے مدر پرے توئن، اگے بچن خے کہ سات ہتنگ، گرو ارجن دیو کہندے نے جدو سمرن دی جاپ دی گل چلے ہتنگ دار تے تیری موت ہو جاندی ہے، پرم بادنگ جے دو پراواں دے گھر وی اجاڑنے ہون، ایک واری تو شبد بولے تے کئی سال تو کہ دوجے نال بول دے وی نہیں، کیوں زبان ہی کر دینے، خے جے بے خے رس گے مدر پرے توئنگ سات ہتنگ پرم بادنگ، پھر جے بندہ کوئی زبان نال جپے، اسی دوجا پاک کیول لئیے کہ بھگت مکھ تو کہندا ہے بولدا ہے، سچ ایویں کنا کو بولدا ہے، بولن دا فل کی ہے، گرو گرنتھ صاحب کہندے زبان توڑ بھی سکدی ہے تے زبان جوڑ بھی سکدی ہے، جے پھکا بولاں گے ٹوٹ پریت گئی بر بول، برے بولاں نال ٹوٹ جاندا ہے، تے کلا بندہ کسا دوجے نوں نہیں دکھاندا، میں تے ایک وار عرض کیتی سی جدوں کسے بندے دی زبان دا بول کسے نو ساڑے، ساڑن دا مطلب آپ سمجھنے، ایک گل چیتے رکھو خود بھی بندہ سڑیا ہویا، سیانے ودوان کہندے نے کہ ماچس دی تیلی کسے دے گھر نو تاں پھوکے گی جے تیلی دے منہ نو پہلا اگ لگے گی، جے اپنا منہ ساڑے گی تے کسے نو پساڑے گی، سچ ہے جدی زبان کسے دا اندر ساڑ دیئے او اندر پہلا خود ہی سڑیا ہوندا، تیلی خود سڑے گی دوجا سڑے گا، مہاراج کہندے تو زبان نال جے پھکا بولے گا تیری باڈی تے بھی اثر ہوئے گا، اکثر جڑے بندے چوکھا پھکا بول دے نو کدی بھی خوش نہیں ہوندے، مہاراج نے کہا نانک پھکا بولے تن من پھکا ہوئے، بابے فرید نے کہا ایک فکا نہ گل آئے سب نہ میں سچا تھی، وہ نہ زبان تو فکا بول، پر جدو کوئی فکا بول دا ہے ادو تن تے اثر ہوندا ہے، تے جدو کوئی گرو دا شبد بول دا ادو مٹھاس اندر بھر دی، تن گرو گرنتھ صاحب جی دے بچن نے تین چار پرمان نے کہ جیبہ نال بول، گردیو نے فرمایا کہ رسنا جپیا ایک نام ایاں سکھ آنند کنا آگے جی کے سنگ کام، تو جبان نل جب اگے چلے گا، کٹیا تیرا آنگ روگ تو گر پرساد کر راج جوگ، دوسرا مہاراج جی دا بچن ہوندا ہے ਕਿ ਇਹ ਮਨ ਈਤੀ ਖਾਤ ਕਰੋ, ਪੂਰਾ ਸ਼ਬਦ ਨਹੀਂ ਮੈਂ ਲਿਆ, ਭਾਂਡਾ ਧੋਏ ਬੈਸ ਧੂਪ ਦੇ, ਕਿਉਂਕਿ ਉਹਦੀ ਵਿਆਖਿਆ ਲਈ ਸਮਾਂ ਚਾਹੀਦਾ ਹੈ। ਸਿੱਧੀ ਜੇ ਇੱਕ ਉਦਾਹਰਨ, ਹੁਣ ਤਾਂ ਚਲੋ ਦੁੱਧ ਰਿੜਕਣ ਵਾਲਾ ਆਪਣੇ ਘਰਾਂ ਚ ਰਿਹਾ ਹੀ ਨਹੀਂ ਸਿਸਟਮ, ਦੁੱਧ ਰਿੜਕਣੇ ਕਿਸੇ ਵੀ ਨਹੀਂ। ਪੁਰਾਣੇ ਘਰਾਂ ਵਿੱਚ ਜਦੋਂ ਆਪਣਿਆਂ ਚ ਰਾਤ ਨੂੰ ਜਾਗ ਲਾ ਕੇ ਦਹੀਂ ਜਮਾਣਾ, ਦਹੀਂ ਜੰਮਦਾ ਹੈ। ਸਵੇਰੇ ਅੰਮ੍ਰਿਤ ਵੇਲੇ ਬੀਬੀਆਂ ਲੱਕੜ ਦੇ ਫੁੱਲ ਵਾਲੀ ਮਧਾਣੀ ਪਾਉਂਦੀਆਂ ਸਨ। ਮਧਾਣੀ ਦੇ ਚਾਰ ਚਵੇਰੇ ਨੇਤਰਾ ਸੀ, ਦੋ ਗੁੱਲੀਆਂ ਸਨ, ਇੱਟੀਆਂ ਕਹਿੰਦੇ ਸਨ। ਉਹ ਜਿਹੜਾ ਫੁੱਲ ਹੈ ਨਾ, ਉਹ ਲੱਕੜ ਦਾ ਖੱਬੇ ਸੱਜੇ ਘੁੰਮਦਾ ਹੈ। ਜਦੋਂ ਪਕੜ ਕੇ ਹੱਥ ਨਾਲ ਨੇਤਰੇ ਨਾਲ ਘੁਮਾਉਂਦੀਆਂ ਸਨ, ਉਸੇ ਫੁੱਲ ਦੇ ਉਸ ਮਧਾਣੀ ਦੇ ਘੁੰਮਣ ਕਰਕੇ ਦਹੀਂ ਰਿੜਕਣ ਦੀ ਕਿਰਿਆ ਹੁੰਦੀ ਹੈ। ਉਸੇ ਮਧਾਣੀ ਦੇ ਕਰਕੇ ਕਿ ਦਹੀਂ ਵਿੱਚੋਂ ਮੱਖਣ ਉੱਤੇ ਆ ਜਾਂਦਾ ਹੈ। ਗੁਰਦੇਵ ਕਹਿੰਦੇ ਨੇ ਜਿਵੇਂ ਜੰਮੇ ਹੋਏ ਦਹੀਂ ਵਿੱਚ ਮਧਾਣੀ ਫੇਰੀਏ, ਉਹਦੇ ਵਿੱਚੋਂ ਮੱਖਣ ਉੱਤੇ ਆ ਜਾਂਦਾ ਹੈ। ਟਿਕਿਆ ਹੋਇਆ ਖਿਰਦਾ ਜਦੋਂ ਜਾਪ ਕਰੇਗਾ, ਸੱਚ ਏਵੇ ਦੀ ਜ਼ਬਾਨ ਮਧਾਣੀ ਪਣ ਬਣ ਕੇ ਦੇ ਅੰਦਰੋਂ ਅੰਮ੍ਰਿਤ ਨੂੰ ਪ੍ਰਗਟ ਕਰ ਦੇਵੇਗੀ। ਲੱਕੜ ਦੀ ਮਧਾਣੀ ਮੱਖਣ ਪੈਦਾ ਕਰਦੀ ਏ, ਤੇ ਜ਼ਬਾਨ ਦੀ ਮਧਾਣੀ ਸੱਚ ਏਵੇ ਅੰਮ੍ਰਿਤ ਪੈਦਾ ਕਰਦੀ ਏ। ਮਹਾਰਾਜ ਜੀ ਨੇ ਕਿਹਾ ਇਹ ਮਨ ਈਟੀ ਖਾਤ ਕਰੋ, ਫੁੱਨ ਨੇਤਰੋ ਨੀਂਦ ਨਾ ਆਵੇ, ਰਸਨਾ ਨਾਮ ਜਪੋ, ਜਪ ਰਸਨਾ ਤੋਂ, ਰਸਨਾ ਨਾਮ ਜਪੋ ਤਾਂ ਮਤੀਆ ਇਨ ਬਿਦ ਅੰਮ੍ਰਿਤ ਭਾਵ। ਹੁਣ ਜਦੋਂ ਜ਼ਬਾਨ ਨਾਲ ਜਪਨੇ ਆ, ਇਹ ਸਿਮਰਨ ਕਦੋਂ ਬਣਦਾ? ਜਿਹੜੀ ਅਗਲੀ ਤੁਕ ਅਸੀਂ ਰਾਤ ਨੂੰ ਵਾਚਣੀ, ਕੱਲ ਨੂੰ ਅੱਜ ਰਾਤੀ, ਦੋਵੇਂ ਤੁਕਾਂ ਸੰਤ ਤੇ ਸਾਧ ਵਾਲੀਆਂ। ਅਗਲੀ ਤੁਕ ਹੈ ਨਾ ਕਿ ਧੰਨ ਧੰਨ ਭਾਗ ਤਿਨਾ ਸੰਤ ਜਾਣਾ ਜੋ ਹਰ ਜਸ ਸਰਵਣੀ ਸੁਣਤਿਆਂ। ਪਹਿਲਾਂ ਬੋਲਣਾ ਮੁੱਖ ਕਹਿਤਿਆਂ, ਫਿਰ ਸੁਣਤਿਆਂ, ਫਿਰ ਆਇਆ ਕੀਰਤਨ ਕਰਨ ਬਾਰੇ। ਜਿੰਨੀ ਦੇਰ ਤੱਕ ਬੰਦਾ ਜਪਦਾ ਨਹੀਂ, ਓਨੀ ਦੇਰ ਤੱਕ ਸੁਣਦੀ ਜਾਂਚ ਨਹੀਂ। ਜਿੰਨੀ ਦੇਰ ਤੱਕ ਅੰਦਰੋਂ ਨਾਮ ਨਾ ਸੁਣਾਈ ਦੇ, ਓਨੀ ਦੇਰ ਤੱਕ ਗਾਉਣ ਦੀ ਜਾਂਚ ਨਹੀਂ, ਕਿਉਂਕਿ ਇਹ ਅਵਸਥਾਵਾਂ ਨੇ ਅੰਦਰ ਦੀਆਂ। ਹੁਣ ਮਹਾਰਾਜ ਜੀ ਨੇ ਤੇ ਸ਼ਬਦ ਵਰਤਿਆ ਕਿ ਜਿਹੜੇ ਰਸਨਾ ਨਾਲ ਜਪਣਗੇ। ਮੈਂ ਕਹਿੰਦਾ ਜੇ ਟਾਈਮ ਨਹੀਂ ਨਾ ਮਿਲਦਾ ਜ਼ਿਆਦਾ, ਮੇਰੀ ਇੱਕ ਬੇਨਤੀ ਹੈ, ਦੇਖੋ ਤੁਸੀਂ ਜਪਣ ਵਾਲੇ ਬੈਠੋ, ਇਹ ਨਹੀਂ ਕਿ ਮੈਂ ਕੋਈ ਹੁਕਮ ਝਾੜਨ ਲੱਗਾ। ਸਕੂਟਰ ਤੇ, ਗੱਡੀ ਤੇ, ਸਾਈਕਲ ਤੇ, ਕਾਰ ਚ ਵੀ ਬੈਠੇ ਹੋ ਨਾ, ਮੈਂ ਗੁਰੂ ਗ੍ਰੰਥ ਸਾਹਿਬ ਤੋਂ ਭੈ ਖਾ ਕੇ ਕਹਿੰਦਾ ਇੱਕ ਮਖੀਨਾ ਨੇਮ ਬਣਾ ਲਓ ਕਿ ਜਿਸ ਸੀਟ ਤੇ ਮੈਂ ਬੈਠਾ, ਬੈਠਦਿਆਂ ਸਾਰ ਮੈਂ ਵਾਹ ਲੱਗੇ ਕੇਵਲ ਸ਼ਬਦ ਦਾ ਜਾਪ ਹੀ ਕਰਨਾ। ਸੱਚ ਏਵੇ ਇੱਕ ਮਖੀਨੇ ਤੋਂ ਬਾਅਦ, ਉਸ ਤੋਂ ਪਹਿਲਾਂ ਹੀ ਜਦੋਂ ਆਪਾਂ ਗੱਡੀ ਦਾ ਦਰਵਾਜ਼ਾ ਖੋਲਾਂਗੇ, ਸੀਟ ਤੇ ਬਹਿੰਦਿਆਂ ਸਾਰ ਪਹਿਲਾ ਕੰਮ ਇਹ ਹੋਵੇਗਾ, ਜਾਪ ਆਪਣੇ ਆਪ ਹੀ ਚੱਲਣ ਲੱਗ ਪਵੇਗਾ। ਕਿਉਂਕਿ ਜਿੱਥੇ ਸ਼ਬਦ ਜਪਿਆ ਜਾਂਦਾ, ਦਫ਼ਤਰ ਹੋਵੇ, ਸਿੱਖ ਨੂੰ ਤਾਂ ਮੈਂ ਕਹਿੰਦਾ ਇਹਦੇ ਤਾਂ ਦੋਨੋਂ ਹੱਥੀ ਲੋਟੇ ਜਿੰਨੀ ਲੁੱਟ ਸਕਦਾ ਲੁੱਟ ਲਵੇ। ਇਹ ਕਿਤੇ ਵੀ ਜਾਏ ਬਸ ਜਪਣਾ ਸ਼ੁਰੂ ਕਰ ਦੇਵੇ, ਰੌਲਾ ਪਾਉਣ ਦੀ ਲੋੜ ਨਹੀਂ, ਜਿੱਥੇ ਵੀ ਬੈਠੇਗਾ। ਮੈਨੂੰ ਜ਼ਖਮੀ ਸਾਹਿਬ ਭਾਈ ਧਰਮ ਸਿੰਘ ਹੋਣਾ ਦੀ ਗੱਲ ਚੇਤੇ ਵੀ, ਉਹ ਕਹਿੰਦੇ ਨੇ ਘਰੋਂ ਤੁਰਦਿਆਂ ਕੁਝ ਨਹੀਂ ਕਰਨ ਜੋਗਾ, ਗੱਡੀ ਦੀ ਸੈਲਫ ਮਾਰਨ ਲੱਗਿਆ ਇੰਨੀ ਤੋਕੀ ਕਹਿ ਲਿਆ ਕਰ, ਸਰਬ ਠੋਰ ਮੋਹੋ ਸਹਾਈ, ਦੁਸ਼ਟ ਦੋਖ ਤੇ ਲਿਓ ਬਚਾਈ। ਮੈਂ ਚੱਲਿਆ ਵਾਂ ਸਾਰੀਆਂ ਥਾਵਾਂ ਤੇ, ਮੇਰਾ ਮਦਦਗਾਰ ਹੋਵੀ, ਸ਼ਬਦ ਇੱਕੋ ਹੀ ਕਹਿਣਾ ਹੈ। ਫਿਰ ਮੈਂ ਬੇਨਤੀ ਜਿਹੜੀ ਕਰਨ ਲੱਗਾ, ਜਦੋਂ ਅਸੀਂ ਜਪਣਾ ਸ਼ੁਰੂ ਕਰਾਂਗੇ, ਇਹ ਫਿਰ ਸਿਮਰਨ ਬਾਅਦ ਵਿੱਚ ਬਣੇਗਾ। ਠੀਕ ਹੈ, ਅਸੀਂ ਸਾਰੇ, ਮੈਂ ਕੱਲ ਵੀ ਅਰਜ਼ ਪਰਸੋਂ ਕੀਤੀ ਸੀ, ਜਾਪ ਨੂੰ ਵੀ ਸਿਮਰਨ ਕਹਿੰਦੇ, ਮਾੜੀ ਗੱਲ ਨਹੀਂ, ਕਹਿ ਲਈਏ, ਪਰ ਅਸਲ ਚ ਸਿਮਰਨ ਜਾਪ ਤੋਂ ਬਾਅਦ ਸ਼ੁਰੂ ਹੁੰਦਾ। ਸਾਡੇ ਦੋ ਮਨ ਨੇ, ਕੌਨਸ਼ੀਅਸ, ਸਬ ਕੌਨਸ਼ੀਅਸ ਮਾਇੰਡ, ਅਚੇਤ ਮਨ। ਜਪਣਾ ਇਸ ਕਰਕੇ ਵੇ ਕਿ ਤਲ ਹੀਲ ਵਿੱਚ ਥੱਲੇ ਨਾਮ ਅੰਦਰ ਤੁਰ ਚਲਾ ਜਾਏ। ਜਦੋਂ ਨਾਮ ਅਚੇਤ ਮਨ ਵਿੱਚ ਜਾਏਗਾ, ਉਦੋਂ ਬੋਲਣ ਦੀ ਲੋੜ ਨਹੀਂ, ਉਦੋਂ ਪਿਆ ਹੋਇਆ ਆਪਣੇ ਆਪ ਹੀ ਸਿਮਰਨ ਹੋ ਜਾਂਦਾ। ਹੁਣ ਸਿਮਰਨ, ਬੋਲ, ਜਾਪ, ਇਹਨੂੰ ਕਿਰਿਆ ਚਾਹੀਦੀ, ਜਾਪ ਲਈ ਜਾ ਕੇ ਜ਼ਬਾਨ ਚਾਹੀਦੀ, ਜਾਪ ਵਾਸਤੇ ਸਾਨੂੰ ਬੋਲਣਾ ਪਏਗਾ। ਸਿਮਰਨ ਲਈ ਕੋਈ ਜ਼ਰੂਰੀ ਨਹੀਂ ਬੰਦਾ ਜਾਗਦਾ ਹੋਵੇ। ਫਿਰ ਮੇਰੀ ਬੇਨਤੀ ਸੁਣਿਓ, ਸਿਮਰਨ ਲਈ ਜ਼ਰੂਰੀ ਨਹੀਂ ਕਿ ਜਾਗਦਾ ਹੋਵੇ, ਸੁੱਤੇ ਹੋਏ ਦਾ ਵੀ ਸਿਮਰਨ ਚੱਲੇਗਾ। ਅਸੀਂ ਕਹਾਂਗੇ ਵੀ ਸਾਇੰਸ ਕਿੰਨੇ ਮੰਨੇਗੀ, ਮੰਨੇਗੀ ਸਾਇੰਸ ਵੀ, ਜਦੋਂ ਬੰਦਾ ਸੌਂਦਾ, ਰਾਤ ਨੂੰ ਅਸੀਂ ਸੌਂਦੇ ਹਾਂ, ਕਦੀ ਮੁਕੰਮਲ ਸਰੀਰ ਨਹੀਂ ਸਾਡਾ ਆਰਾਮ ਕਰਦਾ। ਸਵੇਰ ਤੋਂ ਸ਼ਾਮ ਤੱਕ ਦੌੜ ਭੱਜ ਕਰੋ, ਜਿੰਨਾ ਹਾਰਡ ਵਰਕ ਕੋਈ ਕਰੇਗਾ, ਔਖਾ ਕੰਮ ਕਰੇਗਾ, ਹੋ ਹਾਰਟ ਉਹਨਾਂ ਤੇਜ਼ ਉਹਦਾ ਜਿਹੜੀ ਧੜਕਣ ਹੋਵੇਗੀ। ਪਰ ਕਦੀ ਕਿਸੇ ਬੰਦੇ ਦੇ ਸੌਣ ਲੱਗਿਆ ਹਾਰਟ ਵਿੱਚੋਂ ਤਾਂ ਆਵਾਜ਼ ਨਹੀਂ ਆਈ ਕਿ ਅੱਜ ਮੈਂ ਤੇਰੇ ਨਾਲ ਥੱਕ ਗਿਆ, ਤੂੰ ਰਾਤ ਨੂੰ ਸੌਵੇਂਗਾ ਤੇ ਮੈਂ ਵੀ ਸੌਵਾਂਗਾ। ਬੰਦਾ ਸੌਂਦਾ ਪਰ ਹਾਰਟ ਦੀ ਬੀਪ ਤਾਂ ਚੱਲਦੀ, ਕਦੀ ਸਵਾਸ ਕੰਮ ਕਰਦਿਆਂ ਤੇਜ਼ ਆਉਂਦੇ ਨੇ, ਸੁੱਤਿਆਂ ਸਵਾਸ ਕਦੀ ਬੰਦ ਨਹੀਂ ਹੁੰਦੇ, ਖੂਨ ਦਾ ਪ੍ਰੈਸ਼ਰ ਬੰਦ ਨਹੀਂ ਹੁੰਦਾ, ਕਿਡਨੀ ਖੂਨ ਸੁੱਤਿਆਂ ਵੀ ਸਾਫ਼ ਕਰਦੀ ਹੈ। ਸਿੱਖਾ, ਜੇ ਸੁੱਤਿਆਂ ਹਾਰਟ ਚੱਲਦਾ, ਸੁੱਤਿਆਂ ਸਵਾਸ ਚੱਲਦੇ ਨੇ, ਸੁੱਤਿਆਂ ਖੂਨ ਦਾ ਸਰਕਲ ਚੱਲਦਾ, ਤੇਰੇ ਅਚੇਤ ਮਨ ਵੀ ਜਦੋਂ ਨਾਮ ਚਲਾ ਜਾਏਗਾ ਤੂੰ ਸੁੱਤਾ ਹੋਵੇਗਾ ਸਰੀਰ ਦਾ ਕੁਝ ਹਿੱਸਾ ਲੈ ਕੇ, ਪਰ ਸਿਮਰਨ ਸੁੱਤਿਆਂ ਹੋਇਆ ਵੀ ਚੱਲਦਾ ਰਹੇਗਾ। ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਕਿਆ ਸਵਣਾ ਕਿਆ ਜਾਗਣਾ, ਗੁਰਮੁਖ ਤੇ ਪ੍ਰਵਾਨ ਜਿਨ੍ਹਾਂ ਸਾਸ ਗਿਰਾਸ ਨਾ ਵਿਸਰੇ ਤੇ ਪੂਰੇ ਪੁਰਖ ਪ੍ਰਧਾਨ। ਮੇਰੀ ਬੇਨਤੀ ਹੈ ਜਾਪ ਕਰੀਏ, ਜਾਪ ਸਿਮਰਨ ਬਣੇ, ਸਿਮਰਨ ਫਿਰ ਸੁਣਿਆ ਜਾਏ, ਜਿੰਨਾ ਕੋਈ ਸੁਣੇਗਾ ਓਨਾ ਗਹਿਰਾ ਜਾਏਗਾ। ਸਤਿਗੁਰੂ ਨੇ ਬਚਨ ਕੀਤੇ ਉਹ ਮੁੱਖ ਤਨ, ਹੁਣ ਜ਼ਬਾਨ ਤੋਂ ਸਾਰਾ ਕੰਮ ਸ਼ੁਰੂ ਹੁੰਦਾ। ਇੱਥੇ ਦੋ ਕੁ ਮੈਂ ਉਦਾਹਰਣਾਂ ਦੇ ਕੇ ਸੰਪੰਨਤਾ ਬੁਲਾਵਾਂਗਾ। ਦੇਖੋ, ਰੁੱਖ ਨੂੰ ਕਦੀ ਕਿਸੇ ਮਾਲੀ ਨੇ, ਭਾਵੇਂ ਅਮਰੂਦ ਹੋਵੇ, ਅੰਬ ਹੋਵੇ, ਅਨਾਰ ਹੋਵੇ, ਕੋਈ ਫਲ ਹੋਵੇ, ਕਦੀ ਕਿਸੇ ਮਾਲੀ ਨੇ, ਬਾਗਬਾਨ ਨੇ ਫਲਾਂ ਦੇ ਛਿਲਕਾ ਛਿੱਲੜ ਚੀਰ ਕੇ ਵਿੱਚ ਰਸ ਨਹੀਂ ਭਰਿਆ, ਕਦੀ ਕਿਸੇ ਨਹੀਂ ਭਰਿਆ, ਕਿਸੇ ਇੰਜੈਕਸ਼ਨ ਲਾ ਕੇ ਰਸ ਨਹੀਂ ਭਰਿਆ ਫਲਾਂ ਵਿੱਚ, ਕਿਵੇਂ ਭਰਿਆ ਜਾਂਦਾ? ਇੱਥੇ ਇੱਕ ਹੋਰ ਬੇਨਤੀ, ਕਈ ਵਾਰੀ ਅਸੀਂ ਕਹਿੰਦੇ ਹਾਂ ਕਿ ਜਪਦੇ ਇੰਨੇ ਸਾਲਾਂ ਦੇ ਪਏ ਆ, ਰਸ ਪਤਾ ਨਹੀਂ ਕਿਉਂ ਹੁੰਦਾ, ਜਿਹਨੂੰ ਮਰਜ਼ੀ ਪੁੱਛ ਲਓ, ਕਿਸੇ ਦੇ ਪੁੱਛਿਆ ਰਸ ਦਾ ਪਤਾ ਨਹੀਂ ਲੱਗਣਾ। ਮਾਲੀ ਦਾ ਕੰਮ ਹੈ ਗੋਡੀ ਦੇਣਾ, ਮਾਲੀ ਦਾ ਕੰਮ ਹੈ ਬਾਗ ਦੀ ਵਾੜ ਕਰਨਾ, ਮਾਲੀ ਦਾ ਕੰਮ ਹੈ ਖਾਦ ਪਾਉਣਾ। ਪਿਆਰਿਓ, ਰਸ ਭਰਨਾ ਤਾਂ ਉੱਤੇ ਸੂਰਜ ਦਾ ਕੰਮ ਹੈ, ਇਹ ਸੂਰਜ ਦੀਆਂ ਕਿਰਨਾਂ ਨਾਲ, ਚੰਦਰਮਾ ਦੀਆਂ ਰਿਸ਼ਵਾਂ ਨਾਲ ਭਰਿਆ ਜਾਂਦਾ। ਤੂੰ ਆਪਣਾ ਫਰਜ਼ ਅਦਾ ਕਰ, ਜੋ ਗੁਰੂ ਨੇ ਕਿਹਾ ਹੈ ਰਸ ਭਰਨਾ ਗੁਰੂ ਦਾ ਕੰਮ ਹੈ। ਸੂਰਜ ਫਿਰ ਵੀ ਫਲ ਨੂੰ ਕੁਝ ਮਹੀਨਿਆਂ ਦੀ ਕਿਰਿਆ ਪ੍ਰੋਸੈਸ ਤੋਂ ਬਾਅਦ ਰਸ ਭਰਦਾ, ਪਰ ਇਹ ਸੂਰਜਾਂ ਦਾ ਸੂਰਜ ਐਸਾ ਹੈ ਇਹਦੇ ਕੋਲ ਮਹੀਨੇ ਵੀ ਲੱਗ ਸਕਦੇ ਨੇ, ਇਹ ਇੱਕ ਛਿਣ ਵਿੱਚ ਮੱਥਾ ਟੇਕਦਿਆਂ ਵੀ ਰਸ ਭਰ ਸਕਦਾ, ਇਹਦੀ ਬਖਸ਼ਿਸ਼ ਹੈ। ਮਹਾਰਾਜ ਜੀ ਨੇ ਕਿਹਾ, ਦੇਖੋ ਜੜ ਨੂੰ ਪਾਣੀ ਦਿਓ, ਬ੍ਰਿਕਸ਼ ਦੀ ਰੁੱਖ ਦੀ ਜੜ ਨੂੰ ਪਾਣੀ ਮਿਲੇ ਤੇ ਪੂਰੇ ਰੁੱਖ ਵਿੱਚ ਪਾਣੀ ਸਮਾ ਜਾਂਦਾ ਹੈ। ਜਿਹਦੀ ਜ਼ਬਾਨ ਦੀ ਜੜ ਨੂੰ ਵਾਹਿਗੁਰੂ ਗੁਰਮੰਤਰ ਮਿਲ ਜਾਏ, ਨਾਮ ਉਹਦੇ ਰੋਮ ਰੋਮ ਵਿੱਚ ਸਮਾ ਜਾਂਦਾ। ਰੋਟੀ ਜ਼ਬਾਨ ਨਾਲ ਰਸ ਲੈ ਕੇ ਖਾਂਦੇ ਹਾਂ, ਜੇ 10 ਮਿੰਟ ਲੰਗਰ ਵੀ ਛਕਿਆ ਹੋਇਆ ਪ੍ਰਸ਼ਾਦਾ 24 ਘੰਟੇ ਤਨ ਨੂੰ ਤਾਕਤ ਦਿੰਦਾ ਤੇ 10 ਮਿੰਟ ਕੀਤਾ ਹੋਇਆ ਜਾਪ 24 ਘੰਟੇ ਨਹੀਂ, ਮਰਨ ਤੋਂ ਬਾਅਦ ਆਤਮਾ ਦਾ ਸਾਥ ਦਿੰਦਾ ਹੈ। ਇਹਨੂੰ ਪ੍ਰੈਕਟੀਕਲ ਤੌਰ ਤੇ ਗੁਰਦੇਵ ਨੇ ਕਿਹਾ, ਉਹਨਾਂ ਭਗਤਾਂ ਨੂੰ ਧਨ ਕਹੋ ਜਿਹੜੇ ਮੂੰਹ ਨਾਲ ਬੋਲੇ ਤੇ ਰੱਬ ਨੂੰ ਬੋਲੇ। ਕਬੀਰ ਜੈਸਾ ਮਹਾਂਪੁਰਖ ਬੋਲਿਆ, ਉਹਨੇ ਤਾਂ ਇੱਥੋਂ ਤੱਕ ਕਿਹਾ, ਮਾਂ ਮੇਰੀਏ ਜਬ ਲਗ ਤਾਗਾ ਬਾਹੋ ਬੇਹੀ ਤਬ ਲਗ ਬਿਸਰੈ ਰਾਮ ਸਨੇਹੀ। ਉਹਨਾਂ ਤੇ ਆਵਾਜ਼ ਦੇ ਕੇ ਕਿਹਾ, ਕਬੀਰ ਕੇਸੋ ਕੇਸੋ ਕੂਕੀ ਹੈ, ਤਨ ਤਨ ਭਾਗ ਤਿਨਾ ਭਗਤ ਜਨਾ, ਕੇਸੋ ਕੇਸੋ ਕੂਕੀ ਹੈ, ਨਾ ਸੋਈ ਹੈ ਆਸਾਰ, ਰਾਤ ਦਿਵਸ ਕੇ ਕੂਕਣੇ ਕਵੂ ਕੇ ਸੁਣੇ ਪੁਕਾਰ ਪੁਕਾਰ ਉਸਨ। ਧੰਨ ਗੁਰੂ ਅਰਜੁਨ ਸਾਹਿਬ ਦਾ ਬਚਨ ਬਾਰੰਗ ਬਾਰ ਬਾਰ ਪ੍ਰਭ ਜਪੀਏ, ਪੀ ਅੰਮ੍ਰਿਤ ਇਹ ਮਨ ਤਨ ਤ੍ਰਪੀਏ। ਇੱਕ ਪੌੜੀ ਅਸੀਂ ਰੋਜ਼ ਜਪਜੀ ਸਾਹਿਬ ਦੀ ਪੜ੍ਹਦੇ ਹਾਂ, ਇਸ ਪੌੜੀ ਦੇ ਅਰਥ ਹੀ ਜਾਪ ਨਾਲ ਨੇ। ਦੇਖੋ ਜ਼ਬਾਨ ਇੱਕ ਸ਼ੁਰੂ ਕਰਦੀ ਏ, ਪਰ ਬਾਬਾ ਨਾਨਕ ਕਹਿੰਦੇ ਨੇ ਇੱਕ ਜ਼ਬਾਨ 20 ਲੱਖ ਜ਼ਬਾਨਾਂ ਬਣ ਜਾਂਦੀ ਹੈ। ਇੱਕ ਦੋ ਜੀਵੋ ਲੱਖ ਹੋ ਹੈ, ਇਹ ਅਵਸਥਾਵਾਂ ਨੇ, ਕਹਿਣ ਮਾਤਰ ਨਹੀਂ। ਇੱਕ ਦੋ ਜੀਵੋ ਲੱਖ ਹੋ ਹੈ, ਲੱਖ ਹੋ ਮੈਂ ਲਖਵੀਸ, ਲੱਖ ਲੱਖ ਗੇੜਾ ਆਖੀਆਂ ਏਕ ਨਾਮ ਜਗਦੀਸ਼, ਏ ਤਰਾਹ ਪੰਤ ਪਵੜੀਆਂ। ਆ ਪਤੀ ਦੇ ਘਰ ਦਾ ਜਾਣ ਦਾ ਰਸਤਾ ਹੀ ਇੰਨਾ ਜਾਪ ਕਰ, ਇਹ ਤਰਾਹ ਪਤ ਪਵੜੀਆਂ ਚੜੀਆ ਹੋਏ ਅਕੀਸ। ਹੁਣ ਇੱਕ ਤਾਂ ਇੰਨਾ ਜਾਪ ਕਰਕੇ ਨੱਖਾਂ ਬੰਦ ਕਰਦਾ, ਤੇ ਦੂਜਾ ਮੇਰੇ ਵਰਗਾ ਉਹਦੀ ਚੌਂਕੜੀ ਵੇਖ ਕੇ ਚੌਂਕੜੀ ਮਾਰਨ ਲੱਗ ਪੈਂਦਾ, ਮੈਂ ਭਗਤ ਬਣ ਗਿਆ। ਬਾਬਾ ਜੀ ਨੇ ਕਿਹਾ, ਜ਼ਮੀਨ ਤੇ ਤੁਰਨ ਵਾਲੀ ਏ ਕੀੜੀਏ, ਤੂੰ ਅਸਮਾਨ ਵਿੱਚ ਉੱਡਣ ਵਾਲੇ ਪੰਛੀਆਂ ਦੀ ਰੀਸ ਨਾ ਕਰ, ਰੀਸ ਨਾਲ ਜਾਪ ਨਹੀਂ ਹੁੰਦਾ, ਨਜ਼ਰ ਨਾਲ ਜਾਪ ਹੁੰਦਾ। ਬਚਨ ਹੈ, ਇਹ ਤਰਾਹ ਪਤ ਪਵੜੀਆਂ ਚੜੀਏ ਹੋਏ 21, ਸੁਣ ਗੱਲਾਂ ਆਕਾਸ਼ ਕੀ ਬੰਦਗੀ ਵਾਲਿਆਂ ਦੀ, ਕੀਤਾ ਆਈ ਰੀਸ ਨਾਨਕ ਨਦਰੀ ਪਾਈਏ। ਇਹ ਇੱਕ ਦੋ ਜੀਵੋ ਲੱਖ ਹੋਏ ਉਹਦੀ ਨਦਰ ਹੈ, ਨਾਨਕ ਨਦਰੀ ਪਾਈਏ, ਕੂੜੇ ਕੂੜੀ ਠੀਸ ਠੀਸ ਦਰ ਤੇ ਗੱਪ। ਕਹਿੰਦੇ ਨੇ ਬੰਦਗੀ ਤੋਂ ਬਿਨਾਂ ਜੇ ਕੋਈ ਬੋਲਦਾ ਐਵੇਂ ਗੱਪਾਂ ਮਾਰੀ ਜਾਂਦਾ। ਦੇਖੋ ਬਾਬੇ ਨਾਨਕ ਦਾ ਫੈਸਲਾ, ਸਮਾਂ ਹੋ ਗਿਆ। ਰਾਤ ਦੇ ਦੀਵਾਨ ਵਿੱਚ ਇਸੇ ਲੜੀ ਨੂੰ ਦੋ ਕਤੁਕਾਂ ਮੈਂ ਯਤਨ ਕਰਾਂਗਾ, ਉਹਨਾਂ ਦੇ ਅਰਥ ਹੋ ਸਕਣ, ਦੋ ਬਚ ਜਾਣਗੀਆਂ, ਉਹ ਬਚਣਗੀਆਂ ਤੇ ਫਿਰ ਦੁਬਾਰਾ ਕਥਾ ਕਰਨ ਵਾਸਤੇ ਆਵਾਂ, ਕਿਉਂਕਿ ਉਹ ਪ੍ਰਕਰਨ ਰਹਿ ਜਾਏਗਾ, ਫਿਰ ਉਸ ਨੂੰ ਆਪਾਂ ਕਰਾਂਗੇ। ਹੁਣ ਆਓ, ਮੈਂ ਦੋ ਤਿੰਨ ਮਿੰਟ ਤੁਹਾਡੇ ਲੈਣੇ ਨੇ, ਜਿਹਦੀ ਗੱਲ ਕੀਤੀ ਉਹਦਾ ਜਾਪ ਜ਼ਰੂਰ ਕਰ ਲਈਏ। ਕਰੋ ਕਿਰਪਾ ਸਾਰੇ ਆਪਣੇ ਅੰਦਰ ਜਿੰਨਾ ਜਾਣਾ ਹੈ, ਬੀਬੀਆਂ ਭੈਣਾਂ ਵੀਰ, ਕਿਉਂਕਿ ਕਾਰੋਬਾਰ ਵਾਲੇ ਤੁਸੀਂ, ਤੇ ਜਿਨ੍ਹਾਂ ਕੋਲ ਵਕਤ ਹੈ, ਆਓ ਦੋ ਚਾਰ ਮਿੰਟ ਮੈਨੂੰ ਅਸੀਸ ਦਿਓ। ਇਸ ਕਰਕੇ ਨਹੀਂ ਕਿ ਆਪਾਂ ਕੋਈ ਬਾਬੇ ਬਣ ਕੇ ਸੰਤ ਬਣ ਕੇ, ਨਹੀਂ, ਹਰ ਸਿੱਖ ਦਾ ਫਰਜ਼ ਏ ਜਿੱਥੇ ਖਲੋਵੇ ਆਪਣੇ ਗੁਰੂ ਦੀ ਗੱਲ ਜ਼ਰੂਰ ਕਰੇ। ਆਓ, ਤੁਸੀਂ ਜਦੋਂ ਉੱਚੀ ਬੋਲਦੇ ਹੋ ਉਹਦੇ ਨਾਲ ਸੱਚ ਏਵੇਂ ਮੇਰਾ ਅੰਦਰ ਭਰਦਾ ਹੈ। ਕਰੋ ਕਿਰਪਾ ਔਰ ਉਚਾਰਨ ਕਰੋ ਜੀ। ਵਾਹੇ ਗੁਰੂ, ਕਰੋ ਕਿਰਪਾ। ਵਾਹੇ ਗੁਰੂ, ਸ਼ੁਕਰ ਤਰਸ ਕਰਕੇ ਮਾਲਕ ਆਪ ਜੀ ਨੇ ਵਿਚਾਰ ਦੀ ਦਾਤ ਬਖਸ਼ੀ, ਸਾਧ ਸੰਗਤ ਬੇਅੰਤ ਭੁੱਲਾਂ ਹੋਈਆਂ ਬਖਸ਼ ਦਿਆ ਜੇ। ਰਾਤ ਦੇ ਦੀਵਾਨ ਵਿੱਚ ਇਸੇ ਲੜੀ ਨੂੰ ਆਪਾਂ ਅੱਗੇ ਤੋਰਾਂਗੇ, ਜਾਪ ਵੀ ਥੋੜਾ ਜਿਹਾ ਜ਼ਿਆਦਾ ਕਰਾਂਗੇ, ਕਿਉਂਕਿ ਅਸਲੀ ਤੱਤ ਦੀ ਗੱਲ ਇਹੀ ਹੈ, ਬਾਕੀ ਤਾਂ ਸਭ ਪ੍ਰੇਰਨਾ ਹੈ, ਬਾਕੀ ਤਾਂ ਉਦਮ ਹੈ, ਚਲੋ ਵੀ ਚੱਲੀਏ, ਬਸ ਜਦੋਂ ਕੋਈ ਜਪੇਗਾ ਮਾਲਕ ਕਿਰਪਾ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।